নগণ নয় শ্রুতিভূষিত গৌরী সুত জগন্নাথ নমস্তে। अब टिप्पणी कह रहे हैं अर्थात पंचीकृत पंच महाभूतों का कार्य होने से इंद्रियां सूक्ष्म है। इंद्रियां केड़ियां? सारिया ही दसे ही पंच ज्ञान इंद्रियां पंच कर्म इंद्रियां कितों उत्पन्न हुई? अब पंचीकृत पंचभूता सो ठीक है ना, यही कह रहे हैं अर्थात पंचीकृत पंच महाभूता का भूतों का कार्य होने से इंद्रियां सूक्ष्म है अर्थात दुर्गे है ठीक है ना, जो नहीं देखे जा सकते दुर्गे हम इसलिए अदृष्ट भी कह सकते हैं, इसलिए उनके कार्य ज्ञान से अनुमान द्वारा जानने योग है, प्रत्यक्ष से नहीं, उन्हों आप प्रत्यक्ष नहीं देख सकते, उन्होंने जेडे कार्य है कैसे लगावांगे अनुमान से। हाथ दे विच जेडी शक्ति है, हाथ ये तो गया हाथ, ये जेडी फड़न की शक्ति है ना वो हस्त इंद्री है, उन्हों कहांगे हस्त इंद्री। ये जेडा कान है ना ये विच जेडी शब्द सुन की शक्ति है ना उन्हों कहांगे स्त्रोत्र इंद्री, स्त्रोत्र इंद्री तो कन तो सारे होंगे इदा तो कई नहीं सुनता बहरे होंगे बिल्कुल ही, कन तो है ही वे अखा है दिखाई नहीं दे रहा, तो फिर वो केड़ी शक्ति विचों गई वो जी इंद्री है ना वो शक्ति जी कमजोर हो गई। यही कह रहे वो अनुमान से जाने जा सकते हैं कि ये जेड़े काम हो रहे हैं कितों हो रहे हैं सूक्ष्म इंद्रियां जिहड़ियां वो कर रही हैं। पूर्व श्लोक में प्रायः शब्द से कदाचित इंद्रियों का अवंतर विषय ग्राहकत्व से सूचित किया था, उसको अब दिखाते हैं ठीक है। कदाचित की हिते करने श्रूयते शब्द अंतरा, अब अंदर दे शब्द की भी गल सुन लो, गुरबाणी दे विच तुसी की सुन दे जे अनहद शब्द, अनहद शब्द किन्नी बार गुरबाणी दे विच कदी कहे ने सुनिया ना, ओ ते शब्द ओ ते शब्द ते सुनिया जेड़ा ओ चल किथे रहा है, अंदर ही चल रहा होगा ता ही तो उन्होंने कहा साडे अंदर ही किते चलदा होगा, ते उन्हूं कहंदे सुनो तो कह रहे ओ ते साडे अंदर किथे चलदा, हुण ओदी गल चलेगी थोड़ी जी, थोड़ा जिहा प्रसंग है कि ज्यादा नहीं। प्राण वाजु जठरा गनऊ जलपाने अन भक्षणे, देखो की कह रहे हैं, कह रहे हैं कदाचित, कदाचित करने पीते कभी कभी कान उंगली लगाकर बंद करने पर, अंदे जो दोनों कना दे विच एकांत विच बैठे हो दोनों कना दे विच कस के उंगली लगा दो ते अंदर दी आवाज सुनेगी। देखो कदाचित करने पीते कभी कभी कान उंगली लगाकर बंद करने पर, प्राणवाजो जठराग्नौ प्राणवाजु में उधर अग्नि में स्थित अंतर शब्द श्रूयते भीतर का शब्द सुनने में आता है, जेड़ा अंदर का शब्द है वो कदों सुनने आएगा जो तुसी कोई कान में उंगली लगा के सुनेगा ठीक है। जल पाने अनबख्शने और कभी कभी जल पींदिया भी प्रसादा छकदिया भी सुनिया जाएगा, हाँ देख लो जल पाने अनबख्शने जल पीने में जल पीते समय ठीक है, और अन्न खाने के समय जल पींदिया भी शब्द सुनता है प्रसादा छकदिया भी शब्द सुनता है, देख लो केड़ा शब्द अनहद, अनहद उन्हों क्यों कहते हैं ਨਾ ਉਹ ਤੇ ਹੈ ਹੀ ਆ ਅਨਹਦ ਮੈਨੂੰ ਜਿਹਦੀ ਹੱਦ ਕੋਈ ਨੀ ਹੈ ਤੇ ਇੱਥੋਂ ਤੱਕ ਹੁਣ ਬੰਦ ਹੋਊਗਾ ਕਦੀ ਬੰਦ ਨਾ ਜਬ ਤੱਕ ਜੀਵ ਜਿੰਦਾ ਹੈ ਉਹ ਚਲੇਗਾ ਹੀ ਖਾਲੀ ਪੁਰਸ਼ ਦੇ ਨੀ ਸਾਰਿਆਂ ਦੇ ਚੱਲਦਾ ਤੂੰ ਚੱਲਦਾ ਕਹਿੰਦੇ ਨਾ ਪ੍ਰਾਣਵਾਜੂ ਔਰ ਜਠਰਾਗਨੀ ਜਠਰਾਗਨੀ ਕਿਹਨੂੰ ਕਹਿੰਦੇ ਆ ਜਿਹੜਾ ਅਸੀਂ ਖਾਣੇ ਪੀਂਦੇ ਹਾਂ ਉਹ ਪੱਕਦਾ ਨੀ ਅੰਦਰ ਉਹਨੂੰ ਕਿਹੜੀ ਚੀਜ਼ ਪਕਾਉਂਦੀ ਆ ਜਠਰਾਗਨੀ ਉਹਨੂੰ ਕਹਿੰਦੇ ਆ ਆਪਾਂ ਤੇ ਬਾਹਰ ਜੈਸੇ ਪਕਾਉਂਦੇ ਹਾਂ ਐਸੇ ਇੱਕ ਵਾਰ ਅੰਦਰ ਪੱਕਦਾ ਹੈ ਅੰਦਰ ਪੱਕਦਾ ਪੂਰਾ ਪੂਰਾ ਪੱਕ ਕੇ ਉਹਦਾ ਫਿਰ ਰਸ ਰੱਖਿਆ ਨਿਕਾਲਿਆ ਜਾਂਦਾ ਰਸ ਨਿਕਾਲ ਕੇ ਰਸ ਰਸ ਰੱਖਿਆ ਜਾਂਦਾ ਬਾਕੀ ਫੋਕਟ ਪਦਾਰਥ ਬਾਹਰ ਕੈਸੀ ਵਿਵਸਥਾ ਬਣਾਈ ਭਗਵਾਨ ਦੇਖ ਲਓ ਉਹਨੂੰ ਕਹਿੰਦੇ ਜਠਰਾਗਨੀ ਜਠਰਾਗਨੀ ਔਰ ਪ੍ਰਾਣਵਾਜੂ ਮੈਨੇ ਜਿਹੜੇ ਆਪਾਂ ਸਾਹ ਦੇ ਲੈਂਦੇ ਹਾਂ ਛੋੜਦੇ ਲੈਂਦੇ ਹਾਂ ਛੱਡਦੇ ਹਾਂ ਇਹਨੂੰ ਕਹਿੰਦੇ ਪ੍ਰਾਣ ਪ੍ਰਾਣਵਾਜੂ ਇਹਦਾ ਜਿਹੜਾ ਸ਼ਬਦ ਆਪਸ ਵਿੱਚ ਜਦੋਂ ਮਿਲਦੇ ਹੈ ਉਦੋਂ ਅਨਹਦ ਸ਼ਬਦ ਉਤਪੰਨ ਹੁੰਦਾ ਹੈ ਤੇ ਉਹ ਸੁਣਿਆ ਜਾਂਦਾ ਹੈ ਕੰਨਾਂ ਵਿੱਚ ਉਂਗਲੀ ਲਗਾ ਕੇ ਜਾਂ ਪਾਣੀ ਪੀਂਦੇ ਸਮੇਂ ਜਾਂ ਪ੍ਰਸ਼ਾਦਾ ਛਕਦੇ ਸਮੇਂ ਵਿਅੰਜਤ ਹੀ ਅੰਤਰ ਸਪਰਸ਼ਾ ਮੀਲਤੇ ਮੀਲਨੇ ਚ ਅੰਤਰ ਅੰਤਰ ਤਮਹ ਅੱਖ ਬੰਦ ਕਰਨੇ ਪਰ ਅੱਖਾਂ ਬੰਦ ਕਰ ਲਈਆਂ ਅੰਧਕਾਰ ਹੋ ਗਿਆ ਉਹ ਅੰਧਕਾਰ ਕਿੱਥੋਂ ਆਇਆ ਇਹ ਨਾ ਸੋਚੋ ਆਪਾਂ ਅੱਖਾਂ ਬੰਦ ਕੀਤੀਆਂ ਤੇ ਸਾਨੂੰ ਬਾਹਰ ਦਾ ਅੰਧਕਾਰ ਦਿਖਾਈ ਦੇ ਰਿਹਾ ਕਹਿੰਦੇ ਉਹ ਬਾਹਰ ਦਾ ਨਹੀਂ ਹੈ ਉਹ ਅੰਦਰ ਦਾ ਹੈ ਅੱਖਾਂ ਬੰਦ ਕਰ ਲਈਆਂ ਆਪਾਂ ਕੁੱਟ ਕਰਕੇ ਤੇ ਕੀ ਦਿਖਾਈ ਦਿੱਤਾ ਅੰਧੇਰਾ ਤੇ ਉਹ ਕਹਿੰਦੇ ਬਾਹਰ ਦਾ ਅੰਧੇਰਾ ਨਹੀਂ ਹੈ ਉਹ ਤੇਰੇ ਅੰਦਰ ਦਾ ਅੰਧੇਰਾ ਹੈ ਤੂੰ ਇਹ ਹਿਸਾਬ ਲਾ ਲਾ ਅੱਖਾਂ ਬੰਦ ਕਰਕੇ ਵੀ ਤੇਰੇ ਅੰਦਰ ਅੰਧੇਰਾ ਹੈ ਕਿ ਪ੍ਰਕਾਸ਼ ਹੈ ਲਗਾ ਲੈਣਾ ਹੁਣ ਆਪਣਾ ਆਪਣਾ ਉਦਗਾਰੇ ਰਸਗੰਧ ਚੇਤ ਚੇਤ ਜਕਸ਼ਣਾ ਮੰਤਰ ਗ੍ਰਹ ਹੀ ਅੰਤਰ ਸਪਰਸ਼ਾ ਵਿਜੰਤੇ ਅਵਸ਼ ਕਰਕੇ ਭੀਤਰ ਕੇ ਸਪਰਸ਼ ਪ੍ਰਤੀਤ ਹੋਤੇ ਹੈ ਆਂਦਾ ਜੈਸੇ ਅੰਦਰ ਦਾ ਸ਼ਬਦ ਸੁਣਦਾ ਹੈ ਨਾ ਐਸੇ ਅੰਦਰ ਦੇ ਸਪਰਸ਼ ਵੀ ਪ੍ਰਤੀਤ ਹੁੰਦੇ ਬਈ ਚਾਹ ਜਦੋਂ ਗਰਮ ਗਰਮ ਪੀਂਦੇ ਲੱਗਦੀ ਨੀ ਜਾ ਕੇ ਤੇ ਕੌਣ ਦੱਸਦਾ ਉਹ ਸਪਰਸ਼ ਕੋਈ ਚੀਜ਼ ਹੈ ਤੇ ਤਾਂ ਹੀ ਪਤਾ ਚੱਲਦਾ ਪ੍ਰਸ਼ਾਦਾ ਛਕ ਲਿਆ ਪੇਟ ਭਰ ਗਿਆ ਕਿਹਨੇ ਦੱਸਿਆ ਦੇਖਿਆ ਅੰਦਰ ਸਪਰਸ਼ ਦੱਸ ਰਹੀ ਬਈ ਇੱਥੋਂ ਤੱਕ ਕੰਮ ਹੋ ਗਿਆ ਹੁਣ ਇੱਥੋਂ ਤੱਕ ਆ ਗਿਆ ਹੁਣ ਇੱਥੋਂ ਤੱਕ ਦੇਖਦੇ ਤਾਂ ਨੀ ਨਾ ਪੱਖਾਂ ਨਾਲ ਅਨੁਮਾਨ ਲਗਾਉਂਦੇ ਬਸ ਬਈ ਹੁਣ ਬਈ ਤੇ ਮਿਲੀ ਮੀਲਨੇ ਚਾ ਅੰਤਰ ਤਮਹ ਔਰ ਨੇਤਰ ਕੇ ਮੀਚ ਲੈਣੇ ਪਰ ਮੀਚ ਲੈਣੇ ਮੈਨੇ ਪਰ ਬੰਦ ਕਰਨੇ ਪਰ ਨੇਤਰ ਮੈਨੇ ਅੱਖ ਕੇ ਬੰਦ ਕਰਨੇ ਪਰ ਭੀਤਰ ਕਾ ਅੰਧਕਾਰ ਦਿਖਤਾ ਹੈ ਅੱਖ ਬੰਦ ਕਰਨੇ ਪਰ ਭੀਤਰ ਕਾ ਅੰਧਕਾਰ ਦਿਖਾਈ ਦੇਗਾ ਭੀਤਰ ਮੈਨੇ ਆਪਣੇ ਅੰਦਰ ਕਾ ਹਾਂ ਦੇਖ ਲਓ ਕਿਆ ਕਿਆ ਦੱਸ ਰਹੇ ਆ ਅੰਦਰ ਦੀਆਂ ਸਾਰੀਆਂ ਸਟੋਰੀਆਂ ਦੱਸ ਰਹੇ ਆ ਅੰਦਰ ਜਿਹੜਾ ਸ਼ਬਦ ਹੈ ਉਹ ਕਿਹੜਾ ਕਿੱਥੋਂ ਪੈਦਾ ਹੁੰਦਾ ਉਹ ਕਿੱਦਾਂ ਸੁਣਿਆ ਜਾਏਗਾ ਠੀਕ ਹੈ ਅਬ ਉਹ ਦੱਸ ਰਹੇ ਹੋਰ ਵੀ ਅੰਦਰ ਦੇ ਸਪਰਸ਼ ਵੀ ਦੱਸ ਰਹੇ ਹੈ ਅੰਦਰ ਦਾ ਅੰਧਕਾਰ ਵੀ ਦੱਸ ਰਹੇ ਉਦਗਾਰੇ ਚਾ ਰਸਗੰਧ ਔਰ ਡਕਾਰ ਆਨੇ ਪਰ ਰਸ ਔਰ ਗੰਧ ਕਾ ਗਿਆਨ ਹੋਤਾ ਹੈ ਜਦੋਂ ਡਕਾਰ ਆਏ ਜਿਹੜੀ ਚੀਜ਼ ਖਾਧੀ ਆਹ ਉਹਦਾ ਹੀ ਸਵਾਦ ਆਏਗਾ ਸੰਤਰਾ ਖਾਧਾ ਹੋਏ ਤੇ ਡਕਾਰ ਆਵੇ ਤੇ ਕੈਸਾ ਹੋਏਗਾ ਅੰਦਰ ਦੇ ਰਸ ਦਾ ਔਰ ਗੰਧ ਦਾ ਪਤਾ ਗੰਧ ਵੀ ਆਏਗੀ ਐਸੇ ਐਸੇ ਤੁਸੀਂ ਇਹ ਦੇਖੋ ਜਿਹੜੇ ਬੰਦੇ ਨੇ ਸ਼ਾਮ ਨੂੰ ਸ਼ਰਾਬ ਪੀਤੀ ਹੋਵੇ ਜ਼ਿਆਦਾ ਪੀਤੀ ਹੋਵੇ ਤਾਂ ਸਵੇਰੇ ਉਹਦੇ ਮੂੰਹ ਚੋਂ ਗੰਧ ਆਏਗੀ ਦਾਰੂ ਦੀ ਇਸੀ ਅਕਸ਼ਰਾਣਾ ਮੰਤਰ ਗ੍ਰਹ ਇਸ ਪ੍ਰਕਾਰ ਇੰਦਰੀਓ ਕੇ ਦੁਆਰਾ ਭੀਤਰ ਕੇ ਵਿਸ਼ਿਓ ਕਾ ਗਿਆਨ ਹੋਤਾ ਹੈ ਆਂਦਾ ਏਦਾਂ ਜਿਹੜੀਆਂ ਇੰਦਰੀਆਂ ਹੈ ਉਹ ਭੀਤਰ ਕੇ ਵਿਸ਼ੇ ਕਾ ਗਿਆਨ ਕਰਦੀਆਂ ਹੈ ਕਿਹੜੀਆਂ ਹੁਣ ਜਦੋਂ ਡਕਾਰ ਲਿਆ ਤੇ ਉਹ ਰਸ ਕਿੱਥੋਂ ਆਇਆ ਉਹ ਜਿਹੜੀ ਵਾਜੂ ਹੈ ਨਾ ਉਹ ਜਿੰਨਾ ਚਿਰ ਜੀਵਾਂ ਨੂੰ ਟੱਚ ਨਹੀਂ ਕਰੇਗੀ ਰਸ ਦਾ ਨਹੀਂ ਪਤਾ ਲੱਗੇਗਾ ਡਕਾਰ ਹਵਾ ਜਦੋਂ ਬਾਹਰ ਆਏਗੀ ਤੇ ਤਾਂ ਹੀ ਜੀਵਾਂ ਨੂੰ ਟੱਚ ਕਰੇਗੀ ਟੱਚ ਕਰੇਗੀ ਫਿਰ ਰਸ ਦਾ ਪਤਾ ਚੱਲੇਗਾ ਤੇ ਜਦੋਂ ਉਹ ਹਵਾ ਜਿਹੜੀ ਬਾਹਰ ਆਏਗੀ ਨੱਕ ਨੂੰ ਟੱਚ ਕਰੇਗੀ ਫਿਰ ਗੰਧ ਦਾ ਵੀ ਪਤਾ ਚੱਲੇਗਾ ਕਹਿਣ ਦਾ ਤਾਤਪੁਰ ਹੈ ਇਹ ਜਿਹੜੀਆਂ ਇੰਦਰੀਆਂ ਹੈ
ਅੰਦਰ
ਦਾ ਤਾਂ ਗਿਆਨ ਕਰਨਗੇ ਜੋ ਬਾਹਰ ਹੋਊਗਾ ਮਾਲ ਅੰਦਰ ਨਹੀਂ ਜਾ ਸਕਦੀਆਂ ਉਹ ਬਾਹਰ ਚੀਜ਼ ਜਿਹੜੀ ਚੀਜ਼ ਆਏਗੀ ਉਹਦਾ ਗਿਆਨ ਕਰ ਸਕਦੀਆਂ ਅੰਦਰ ਦਾ ਕਰਦੀਆਂ ਹੁਣ ਤੇ ਤੁਹਾਨੂੰ ਤਾਂ ਦੱਸਿਆ ਸੀ ਕੱਲ ਕੱਲ ਗੱਲ ਇਹੀ ਪ੍ਰਸੰਗ ਚੱਲਿਆ ਸੀ ਵੀ ਇਹ ਜਿਹੜੀ ਗ੍ਰਹਿਣ ਇੰਦਰੀ ਹੈ ਜੇ ਅੰਦਰ ਦੀ ਗੰਧ ਨੂੰ ਗ੍ਰਹਿਣ ਕਰਨ ਲੱਗੇ ਫਿਰ ਤਾਂ ਗੜਬੜੀ ਹੋ ਜਾਏਗਾ ਆਪਣੇ ਅੰਦਰ ਕਿਤਨਾ ਮਾਲ ਪਿਆ ਹੈ ਤੇ ਜੇ ਇਹ ਗ੍ਰਹਿਣ ਇੰਦਰੀ ਅੰਦਰ ਦਾ ਗਿਆਨ ਕਰਨ ਲੱਗੇ ਤਾਂ ਫਿਰ ਤੋਂ ਮੁਸ਼ਕਲ ਹੈ ਇਸ ਵਾਸਤੇ ਇਹ ਬਹਿਰਮੁਖੀ ਇੰਦਰੀਆਂ ਹੈ ਬਾਹਰ ਦਾ ਗਿਆਨ ਕਰਦੀਆਂ ਅੰਦਰ ਦਾ ਗਿਆਨ ਤਾਂ ਹੁੰਦਾ ਜਦੋਂ ਬਾਹਰ ਰਸ ਆਉਂਦਾ ਨਾ ਜੀਵਾ ਦੇ ਨਾਲ ਟੱਚ ਕਰੇਗਾ ਰਸ ਦਾ ਪਤਾ ਚੱਲੇਗਾ ਉਹ ਜਿਹੜੀ ਹਵਾ ਜਦੋਂ ਡਕਾਰ ਲਵਾਂਗੇ ਨੱਕ ਦੇ ਨਾਲ ਟੱਚ ਕਰੇਗੀ ਤੇ ਗੰਧ ਦਾ ਵੀ ਗਿਆਨ ਹੋਊਗਾ ਬਾਹਰ ਆ ਗਈ ਅੰਦਰ ਨੇ ਅੰਦਰ ਜਾ ਕੇ ਥੋੜੀ ਕੀਤਾ ਇਹਨੇ ਉਹ ਬਾਹਰ ਆਈ ਹੈ ਸਪਰਸ਼ ਤੇ ਸਪਰਸ਼ ਕਿਹਨੂੰ ਕਹਿੰਦੇ ਆ ਉਹ ਤਾਂ ਸਾਰੇ ਸਰੀਰ ਚ ਹੈ ਨਾ ਉਹ ਤੇ ਹੋਰ ਅੰਦਰ ਦਾ ਪਤਾ ਹੀ ਨਾ ਲੱਗੇ ਅੰਦਰ ਕਿੱਥੇ ਪੀੜ ਹੋ ਰਹੀ ਹੈ ਪੀੜ ਹੋ ਰਹੀ ਹੈ ਤੇ ਪਤਾ ਨੀ ਕੌਣ ਦੱਸ ਰਿਹਾ ਸਪਰਸ਼ ਹੀ ਦੱਸ ਰਹੀ ਹੈ ਇੱਥੇ ਪੀੜ ਹੋ ਰਹੀ ਇੱਥੇ ਹੋ ਰਹੀ ਇੱਥੇ ਹੋ ਰਹੀ ਹੈ ਫਿਰ ਤੇ ਪਤਾ ਨੀ ਲੱਗੇ ਡਾਕਟਰ ਪੁੱਛਿਆ ਕਿੱਥੇ ਪੀੜ ਹੋ ਰਹੀ ਕਹੇ ਪਤਾ ਨੀ ਪੀੜ ਹੋ ਰਹੀ ਹੈ ਭਗਵਾਨ ਨੇ ਕੈਸੀ ਕੈਸੀ ਵਿਵਸਥਾ ਬਣਾਈ ਹੈ ਦੇਖੋ ਤੁਸੀਂ ਚਲੋ ਪੂਰਵਕਤ ਪ੍ਰਕਾਰ ਸੇ ਇਹੀ ਹੈ ਨਾ ਪੂਰਵਕਤ ਪ੍ਰਕਾਰ ਸੇ ਗਿਆਨ ਇੰਦਰੀਆਂ ਕਿਉਂ ਵਿਪਾਰੋਂ ਕਾ ਕਹਿ ਕਰ ਕਰਮ ਇੰਦਰੀਓਂ ਕੇ ਅਸਤਵਾਦੀ ਕੇ ਪ੍ਰਤੀ ਕਰਮ ਇੰਦਰੀਓਂ ਕੇ ਸਦਭਾਵ ਸਮਰਥਨ ਕੇ ਲੀਏ ਉਨਕੇ ਪਾਂਚ ਵਿਪਾਰੋਂ ਕੋ ਸ਼ਲੋਕ ਕੇ ਪੂਰਵਾਰਧ ਸੇ ਕਹਿਤੇ ਹੈ ਔਰ ਉੱਤਰਾ ਅਰਧ ਸੇ ਉਨ ਪਾਂਚੋਂ ਕਿਰਿਓਂ ਕੇ ਅਨੇ ਕਿਰਿਆ ਕਾ ਅੰਤਰਭਾਵ ਵੀ ਦਿਖਾਤੇ ਹੈ ਕੀ ਕਹਿ ਰਹੇ ਹੈ ਕਹਿ ਰਹੇ ਜਿਹੜੇ ਤੁਹਾਨੂੰ ਦੱਸ ਦਿੱਤੀਆਂ ਗਿਆਨ ਇੰਦਰੀਆਂ ਗਿਆਨ ਇੰਦਰੀਆਂ ਦਾ ਪਤਾ ਚੱਲ ਗਿਆ ਹੁਣ ਕਰਮ ਇੰਦਰੀਆਂ ਦਾ ਦੱਸੇ ਹਾਂ ਠੀਕ ਹੈ ਨਾ ਪੂਰਵ ਤੇ ਉੱਤਰ ਅਰਧ ਚ ਉਹਨਾਂ ਦਾ ਵਿਸ਼ੇ ਵੀ ਦੱਸਾਂਗੇ ਪੰਚੋਕਤਾ ਦਾਨ ਗਮਨ ਵਿਸਰਗ ਆਨੰਦ ਕਾ ਕਿਰਿਆ ਕ੍ਰਿਸ਼ਨ ਕ੍ਰਿਸ਼ੀ ਵਾਣਿਜ੍ਯ ਸੇਵਾ ਦਿਆ ਪੰਚਸਤਵੰਤ ਬਵੰਤੀ ਹੀ ਕੀ ਕਹਿ ਰਹੇ ਹੈ ਕਹਿ ਰਹੇ ਹੈ ਸ਼ਬਦ ਉਚਾਰਨ ਸ਼ਬਦ ਉਚਾਰਨ ਬੋਲਦਾ ਹੈ ਤੇ ਕਦੋਂ ਸ਼ਬਦ ਉਚਾਰਨ ਕਰਦਾ ਹੈ ਸ਼ਬਦ ਦਾ ਸ਼ਬਦ ਕਿੱਥੋਂ ਉਤਪੰਨ ਹੁੰਦਾ ਹੈ ਸ਼ਬਦ ਤੇ ਆਕਾਸ਼ ਚੋਂ ਉਤਪੰਨ ਹੋਏਗਾ ਬਈ ਆਕਾਸ਼ ਦਾ ਗੁਣ ਹੈ ਨਾ ਸ਼ਬਦ ਤੇ ਜੇ ਮੂੰਹ ਦੇ ਵਿੱਚ ਆਕਾਸ਼ ਨਾ ਹੋਵੇ ਤੇ ਜੀਵਾ ਕਿੱਧਰ ਨੂੰ ਘੁੰਮੇਗੀ ਆਕਾਸ਼ ਹੈ ਤਾਂ ਹੀ ਜੀਵਾ ਬੋਲਦੀ ਹੈ ਤੁਸੀਂ ਇਹ ਦੇਖੋ ਭਗਵਾਨ ਦੀ ਕਿੰਨੀ ਕਿਰਪਾ ਹੈ ਜੋ ਮਨ ਦੇ ਵਿੱਚ ਸੰਕਲਪ ਆਏ ਜੀਵਾ ਫਟਾਫਟ ਧੜਾਧੜ ਉਹ ਸ਼ਬਦ ਬੋਲੀ ਜਾਏਗੀ ਦੇਖ ਲਓ ਕਿੰਨੀ ਕਿਰਪਾ ਹੈ ਤੇ ਜੇ ਉਹ ਆਕਾਸ਼ ਨਾ ਹੋਏ ਤੇ ਫਿਰ ਕਿੱਦਾਂ ਬੋਲੇਗੀ ਆਕਾਸ਼ ਵੀ ਨੀ ਖਾਲੀ ਸਥਾਨ ਮੂੰਹ ਦੇ ਵਿੱਚ ਤੇ ਫਿਰ ਇੱਕ ਗੱਲ ਹੋਰ ਹੈ ਇਹਦੇ ਸੰਸਕ੍ਰਿਤ ਦੇ ਵਿੱਚ ਸਥਾਨ ਵੀ ਦੱਸੇ ਗਏ ਕੌਣ ਸ਼ਬਦ ਕਿੱਥੇ ਜਾ ਕੇ ਟੱਚ ਕਰੇਗੀ ਜੀਵਾ ਕਿੱਥੇ ਜਾ ਕੇ ਨਹੀਂ ਟੱਚ ਕਰੇਗੀ ਤੇ ਉਹ ਸ਼ਬਦ ਉਚਾਰਨ ਹੋਊਗਾ ਸਭ ਦੱਸੇ ਅੰਤਸਥ ਸ਼ਬਦ ਕਿਹੜੇ ਆ ਵਰਣ ਅੰਤਸਥ ਵਰਣ ਕਿਹੜੇ ਹੈ ਊਸ਼ਣ ਵਰਣ ਕਿਹੜੇ ਹੈ ਕਾਦਿਓ ਮਾਮਸਾਨਾ ਇਹਨਾਂ ਨੂੰ ਕੀ ਕਹਿੰਦੇ ਕਾਦਿਓ ਮਾਮਸਾਨਾ ਮੈਨੇ ਕਾਂ ਕਾ ਸੇ ਲੈ ਕੇ ਮਾਂ ਪ੍ਰਿਅੰਤ ਮੰਮੇ ਤੱਕ ਇਹ ਕਿਤਨੇ ਅਕਸ਼ਰ ਹੁੰਦੇ 25 ਦੇਖ ਲੈਣਾ ਇਹ ਸਭ ਪਹਿਲਾਂ ਇਹ ਪੜ੍ਹਾਉਂਦੇ ਆ ਸੰਸਕ੍ਰਿਤ ਤਾਂ ਪੜ੍ਹਾਈ ਜਾਊਗੀ ਸੰਸਕ੍ਰਿਤ ਜਿਹੜੀ ਵਿਆਕਰਨ ਹੈ ਪਹਿਲਾਂ ਸਭ ਇਹ ਪੜ੍ਹਾਉਣਗੇ ਵੀ ਉਹ ਕਿਹੜਾ ਸ਼ਬਦ ਜਿਹੜਾ ਕਿੱਥੋਂ ਉਚਾਰਨ ਹੋਏਗਾ ਕਿਹੜਾ ਸ਼ਬਦ ਕਿੱਥੋਂ ਉਚਾਰਨ ਹੋਏਗਾ ਸਭ ਦੱਸਣਗੇ ਉਦੋਂ ਦੱਸਿਆ ਨਾ ਸੱਸੇ ਦਾ ਜਿਹੜਾ ਸੀਤਾ ਵਾਲਾ ਸੱਸਾ ਹੈ ਨਾ ਸੀਟੀ ਸੀਟੀ ਬੋਲਦੇ ਹਾਂ ਉਹ ਕਿੱਥੋਂ ਉਚਾਰਨ ਹੋਏਗਾ ਉਹ ਜਿੰਨਾ ਚਿਰ ਉਚਾਰਨ ਕਰਦਿਆਂ ਇਹ ਜੀਭ ਦਾ ਅਗਲਾ ਭਾਵ ਨੀਚੇ ਵਾਲੇ ਦੰਦ ਨੂੰ ਨਹੀਂ ਸਪਰਸ਼ ਕਰੇਗਾ ਨਾ ਸੱਸਾ ਨਹੀਂ ਬੋਲ ਸਕਦੇ ਆਪ ਦੇਖ ਲਓ ਬੋਲ ਕੇ ਦੇਖ ਲਓ ਤੇ ਜੀਭ ਦਾ ਅਗਲਾ ਭਾਗ ਨੀਚੇ ਵਾਲੇ ਜਿਹੜੇ ਦੰਦ ਆ ਉਹਨਾਂ ਨੂੰ ਸਪਰਸ਼ ਨਹੀਂ ਕਰੇਗਾ ਨਾ ਤੇ ਸੱਸਾ ਨਹੀਂ ਬੋਲ ਸਕਦੇ ਨਹੀਂ ਤਾਂ ਨਹੀਂ ਬੋਲਿਆ ਜਾਏਗਾ ਦੇਖ ਲੈਣਾ ਉਹ ਕੱਕਾ ਬੋਲਣਾ ਹੋਊਗਾ ਤੇ ਮੂੰਹ ਬੰਦ ਕਰਕੇ ਨਹੀਂ ਬੋਲ ਸਕਦੇ ਉਹ ਕੰਠ ਚੋਂ ਆਏਗਾ ਕੱਕਾ ਖੱਕਾ ਗੱਗਾ ਘੱਗਾ ਦੇਖ ਲਓ ਇਹ ਸਾਰੇ ਜਿਹੜੇ ਹੈ ਪੰਜ ਵਰਣ ਇਹ ਕੰਠ ਚੋਂ ਬੋਲੇ ਜਾਣਗੇ ਔਰ ਜਿਹੜੇ ਪੰਜ ਵਰਣ ਹੈ ਪੱਪਾ ਫੱਫਾ ਬੱਬਾ ਮੰਮਾ ਇਹ ਜਿੰਨਾ ਚਿਰ ਬੁੱਲ ਨਹੀਂ ਆਪਸ ਵਿੱਚ ਜੁੜਨਗੇ ਨਾ ਉਹਨਾਂ ਚਿਰ ਇਹਨਾਂ ਦਾ ਉਚਾਰਨ ਨਹੀਂ ਹੋਗਾ, ਦੇਖ ਲਓ ਕਰਕੇ। ਇਹ ਵਾਸਤੇ ਜਿਹੜੇ ਵਿਆਕਰਨ ਹੈ ਨਾ, ਪਹਿਲਾਂ ਇੱਥੋਂ ਹੀ ਸ਼ੁਰੂ ਹੁੰਦੀ ਹੈ, ਤਾਂ ਅਸਲੀ ਸਪਸ਼ਟ ਉਚਾਰਨ ਤਾਂ ਹੀ ਹੋਗਾ, ਨਹੀਂ ਤਾਂ ਉਚਾਰਨ ਸਪਸ਼ਟ ਹੋ ਹੀ ਨਹੀਂ ਸਕਦਾ। ਜਿੰਨਾ ਇਹ ਨਹੀਂ ਪੜ੍ਹੇ ਕਿੱਦਾਂ ਉਚਾਰਨ ਕਰ ਲਏਗਾ ਸਪਸ਼ਟ। ਹੁਣ ਛੇ ਤਿੰਨ ਹੈ, ਚਾਰ, ਇੱਕ ਸੱਸਾ ਸੀਟੀ ਵਾਲਾ, ਇੱਕ ਸ਼ੀਸ਼ਾ ਕਿਹੜਾ ਧਨੁਸ਼ ਵਾਲਾ ਜਿਹਦੇ 'ਚ ਉਹ ਲੀਕ ਪਈ ਹੁੰਦੀ ਆ, ਪੇਟ ਫਟੇ ਵਾਲਾ, ਇੱਕ ਸ਼ੀਸ਼ਾ ਸ਼ੰਕਰ ਵਾਲਾ। ਦੇਖੋ ਸਾਰਿਆਂ ਦਾ ਅਲੱਗ ਅਲੱਗ ਸਥਾਨ ਹੈ। ਧਨੁਸ਼ ਕਹੋਗੇ ਤੇ ਜੀਵ ਕਿੱਥੇ ਜਾਏਗੀ, ਉਹ ਜਿਹੜੀ ਬਾਜੂ ਹੈ ਨਾ ਉਹ ਲੱਗੇਗੀ ਮੁਰਦੀ ਮੁਰਦਾ ਦੇ ਉੱਪਰ ਵਾਲਾ ਜਿਹੜਾ ਭਾਗ ਹੈ, ਦੇਖ ਲਓ ਕਰਕੇ। ਚਲੋ ਇਹਦੇ ਸਾਡਾ ਵਿਸ਼ੇ ਨਹੀਂ ਹੈ। ਸ਼ਬਦ ਉਚਾਰਨ ਵਸਤੂ ਕਾ ਗ੍ਰਾਹਕ ਗਮਨ ਜਾਣਾ, ਸ਼ਬਦ ਉਚਾਰਨ ਮੈਨੇ ਬੋਲਣਾ, ਠੀਕ ਹੈ, ਔਰ ਵਸਤੂ ਕਾ ਗ੍ਰਹਿਣ ਜੀ ਇਹ ਕਰਮਿੰਦਰੀਆਂ ਦੱਸ ਰਹੇ ਆ, ਜਿਹੜੀ ਜੀਵਾ ਇਹ ਕੀ ਕਰਦੀ ਆ, ਸ਼ਬਦ ਉਚਾਰਨ, ਠੀਕ ਹੈ, ਸ਼ਬਦ ਉਚਾਰਨ ਵਸਤੂ ਕਾ ਗ੍ਰਹਿਣ ਮੈਨੇ ਹਸਤਿੰਦਰੀ ਕੀ ਕਰਦੀ ਆ, ਲੈਣ ਦੇਣ, ਔਰ ਗਮਨ ਪੈਰ ਕੀ ਕਰਦੇ ਆ, ਆਉਣਾ ਜਾਣਾ, ਮਲ ਮੂਤਰ ਤਿਆਗ, ਮਲ ਹਾਂ ਬਈ ਕੀ ਹਾਲ ਤੇਰਾ, ਠੀਕ ਹੈ ਬੈਠ, ਆ ਮਲ ਮੂਤਰ ਕਾ ਤਿਆਗ, ਇਹ ਦੋ ਇੰਦਰੀਆਂ ਨੀਚੇ ਵਾਲੀਆਂ, ਠੀਕ ਹੈ, ਔਰ ਆਨੰਦ ਵਿਸ਼ੇ ਭੋਗ, ਦੇਖ ਲਓ ਨਾਮ ਵਾਲੀ ਪੰਚ ਕਿਰਿਆ, ਪੰਚ ਹੀ ਕਿਰਿਓ ਕਿਰਿਆ ਹੈ ਹੀ ਕ੍ਰਿਸ਼ਨ ਵਾਣਿਜ ਸੇਵਾ ਦਿਆ, ਕਿਉਂਕਿ ਖੇਤੀ ਵਪਾਰ ਔਰ ਸੇਵਾ ਆਦਿ ਕਿਰਿਆ ਪੰਚਸੂ ਅੰਤਰ ਭਵੰਤੀ, ਪੂਰਵਕ ਪੁਰਕਤ ਪੰਜ ਕਿਰਿਆਓ ਮੇ ਅੰਤਰਭੂਤ ਹੈ। ਇਹ ਸਾਰੀ ਪੰਜਾਂ ਕਿਰਿਆ ਦੇ ਵਿੱਚ ਆ ਜਾਂਦੀ ਹੈ ਸਾਡੀਆਂ ਪੰਜ। ਫਿਰ ਕਰਮਿੰਦਰੀਆਂ ਕਿਹੜੀਆਂ ਹੋ ਗਈਆਂ, ਜੀਵਾ ਇਹ ਕੀ ਕੰਮ ਕਰ ਰਹੀ ਹੈ, ਇਹ ਬੋਲਣ ਦਾ ਕੰਮ ਕਰ ਰਹੀ ਹੈ, ਇਹ ਕਰਮਿੰਦਰੀ ਹੈ, ਤੇ ਜਦੋਂ ਇਹ ਰਸ ਲਏਗੀ ਤੇ ਫਿਰ ਗਿਆਨਿੰਦਰੀ ਹੋ ਗਈ। ਹੁਣ ਖੱਟਾ ਮਿੱਠਾ, ਖੱਟਾ ਮਿੱਠਾ ਕਸੈਲਾ ਕਿੱਥੋਂ ਗਿਆਨ ਕਰਦੇ ਹਾਂ ਆਪਾਂ, ਕੋਈ ਚੀਜ਼ ਪਦਾਰਥ ਲਵਾਂਗੇ ਐਂ ਟੱਚ ਕਰਾਂਗੇ, ਹਾਂ ਵੀ ਠੀਕ ਹੈ ਮਿੱਠਾ, ਚਾਹ ਜਿਹੜੇ ਚਾਹ ਵੇਚਦੇ ਉਹ ਨਹੀਂ ਦੇਖਦੇ, ਉਹ ਐਂ ਮਿਲਾ ਕੇ ਨਾ ਐਂ ਕਰਨਗੇ, ਹਾਂ ਮਿੱਠਾ ਪਾਇਆ ਵੀ ਠੀਕ ਹੈ, ਤੇ ਉਹ ਜੀਵ ਨੂੰ ਟੱਚ ਕੀ ਹੈ ਤਾਂ ਹੀ ਪਤਾ ਚੱਲਾ ਕਿ ਉਹ ਹੋ ਗਈ ਰਸਨਾ ਇੰਦਰੀ ਅਗਲੇ ਭਾਗ 'ਚ। ਤੇ ਜਿਹੜਾ ਹੁਣ ਆਪਾਂ ਕੰਮ ਕਰਦੇ ਇਹਦੇ ਨਾਲ ਬੋਲਣ ਦਾ, ਇਹ ਹੋ ਗਈ ਕਰਮ ਇੰਦਰੀ, ਦੋ ਹੈ ਇੱਥੇ ਅੰਦਰੀ, ਠੀਕ ਹੈ, ਔਰ ਇਹ ਹੋ ਗਿਆ ਹਸਤ ਲੈਣ ਦੇਣ ਦਾ ਕੰਮ ਕਰਨ ਵਾਲੀ ਦੂਸਰੀ, ਔਰ ਪੈਰ ਹੋ ਗਏ ਆਵਾਗਮਨ ਕਰਨ ਵਾਲੀ ਤੀਸਰੀ, ਔਰ ਦੋ ਨੀਚੇ ਵਾਲੀਆਂ ਮਲ ਮੂਤਰ ਦਾ ਤਿਆਗ ਕਰਨ ਵਾਲੀਆਂ ਇੰਦਰੀਆਂ, ਇਹ ਹੋ ਗਈਆਂ ਕਰਮ ਇੰਦਰੀਆਂ। ਵੇ ਕਿਰਿਆ ਜਨਕ ਕਰਮੋ ਕਰਮੇਂਦਰੀਆਂ ਕੌਣ ਕੌਣ ਹੈ, ਇਸ ਆਸ਼ੰਕਾ ਕੀ ਪੂਰਤੀ ਕਰਨੇ ਕਰਤੇ ਹੋਏ ਉਨ ਕਰਮੇਂਦਰੀਓ ਕੇ ਕਰਮੇਂਦਰੀਓ ਕੋ ਔਰ ਉਸਕੇ ਸਥਾਨੋ ਕੋ ਕਹਤੇ ਹੈ, ਔਰ ਕਹਿ ਰਹੇ ਹੋ ਕਰਮੇਂਦਰੀਆਂ ਕਿਹੜੀਆਂ ਕਿਹੜੀਆਂ, ਉਹਨਾਂ ਦੇ ਨਾਮ ਵੀ ਦੱਸਦੇ ਹਾਂ ਔਰ ਉਹ ਸਥਾਨ ਵੀ ਦੱਸਦੇ ਕਿੱਥੇ ਕਿੱਥੇ ਹੈ। ਦੇਖੋ ਵਾਕ ਵਾਕ ਪਾਣੀ ਪਾਦ ਪਾਯੂ ਉਪਸਥਈ ਰਕਸ਼ਹੀ ਤਤ ਕਿਰਿਆ ਜਨੀ ਮੁੱਖ ਆਦਿ ਗੋਲ ਕੇ ਸ਼ੂ ਆਸਤੇ ਤਤ ਕਰਮ ਇੰਦਰੀਆਂ ਪੰਚਕਮ ਮੁੱਖ ਆਦਿ ਗੋਲ ਕੇ ਸ਼ੂ ਮੁੱਖ ਦੇ ਮੁੱਖ ਮਨੇ ਗੋਲਕ ਮਨੇ ਸਥਾਨ ਗੋਲਕ ਮਨੇ ਸਥਾਨ ਮੁੱਖ ਆਦਿ ਆਦਿ ਤੋਂ ਬਾਕੀ ਵੀ ਲੈ ਲੈਣਾ ਮੁੱਖ ਦੇ ਵਿੱਚ ਬੈਠੀ ਇੰਦਰੀ ਕਰਮ ਇੰਦਰੀ ਹਸਤ 'ਚ ਬੈਠੀ ਹੈ ਹਸਤ ਇੰਦਰੀ ਪਾਦ 'ਚ ਬੈਠੀ ਪਾਜੂ ਇੰਦਰੀ ਪੈਰ ਇੰਦਰੀ ਜਿਹੜੀ ਹੈ ਆਵਾਗਮਨ ਕਰਦੀ ਹੈ ਦੋ ਨੀਚੇ ਵਾਲੀਆਂ ਲਾ ਲੈਣਾ ਇਹ ਹੋ ਗਈਆਂ ਪੰਚ ਇੰਦਰੀਆਂ ਵਾਕੇ ਪਾਣੀ ਪਾਦ ਪਾਯੂ ਉਪਸਥ ਵਾਕ ਹਸਤ ਪਾਦ ਉਪਸਥ ਔਰ ਪਾਯੂ ਅਕਸ਼ਯ ਤਤ ਕਿਰਿਆ ਜਨੀ ਇਨ ਇੰਦਰੀਓ ਸੇ ਪੂਰਵਕਤ ਪੰਜ ਪ੍ਰਕਾਰ ਕੀ ਕਿਰਿਓ ਕੀ ਉਤਪੱਤੀ ਕਰਮ ਸੇ ਹੋਤੀ ਹੈ ਇਹ ਪੰਜ ਪ੍ਰਕਾਰ ਦੇ ਕਰਮ ਕਰਦੀਆਂ ਕਰਮ ਸੇ ਨੰਬਰ ਵਾਈਜ ਤਤ ਕਰਮ ਇੰਦਰੀਆਂ ਪੰਚਕਮ ਵੇ ਪੰਚ ਕਰਮ ਇੰਦਰੀਆਂ ਹੈ ਮੁਖਾਦੀ ਗੋਲਕੇਸ਼ੂ ਔਰ ਮੁੱਖ ਹਾਥ ਆਦਿ ਸਥਾਨੋ ਮੇ ਆਸਤੇ ਰਹਿਤੀ ਹੈ ਇੱਕ ਇੱਕ ਸ਼ਬਦ ਅਰਥ ਕਰ ਰਹੇ ਆਸਤੇ ਮੈਨੇ ਰਹਿਤੀ ਹੈ ਠੀਕ ਹੈ ਨਾ ਅਬ ਉਕਤ ਦਸ ਇੰਦਰੀਓ ਕੇ ਪ੍ਰੇਰਕ ਔਰ ਉਸ ਮਨ ਕੇ ਵਪਾਰ ਔਰ ਸਥਾਨ ਦਿਖਾਤੇ ਹੋਏ ਮਨ ਕੇ ਅੰਤਰ ਇੰਦਰੀਆਂ ਹੋਣੇ ਸੇ ਨਿਮਿੱਤ ਕੋ ਵੀ ਦਿਖਾਤੇ ਹੈ ਅਬ ਇਹ ਤਾਂ ਹੋ ਗਈਆਂ ਦਸ ਇੰਦਰੀਆਂ ਅਬ ਇਹ ਫੌਜ ਹੈ ਖੜੀ ਬਈ ਸੈਨਾਪਤੀ ਵੀ ਦੱਸੋ ਸੈਨਾ ਸੈਨਾਪਤੀ ਕਿਹੜਾ ਕਿਹਦੇ ਅਧੀਨ ਆ ਉਹ ਫੌਜ ਨੇ ਆਪੇ ਥੋੜੀ ਜਾ ਕੇ ਹਮਲਾ ਕਰ ਦੇਣਾ ਉਹਨਾਂ ਦਾ ਮੁਖੀ ਆ ਥਲ ਸੈਨਾ ਮੁਖੀ ਹੈ ਉਹ ਜੋ ਕਹੇਗਾ ਜਿਹੜੀ ਥਲ ਸੈਨਾ ਹੈ ਉਹੀ ਕੰਮ ਕਰੇਗੀ ਇਹ ਵਾਜੂ ਸੈਨਾ ਦਾ ਮੁਖੀ ਹੈ ਐਸੇ ਹੀ ਜਿਹੜੀਆਂ ਦਸ ਇੰਦਰੀਆਂ ਇਹਨਾਂ ਦਾ ਕੋਈ ਮੁਖੀ ਹੈ ਕਿ ਆਪਣੇ ਆਪ ਹੀ ਕੰਮ ਕਰੀ ਜਾਂਦੀਆਂ ਕਹਿੰਦੇ ਮੁਖੀ ਵੀ ਇਹਨਾਂ ਦਾ ਕਿ ਸੈਨਾਪਤੀ ਵੀ ਹੈਗਾ ਇਹਨਾਂ ਦਾ ਮੁਖੀ ਕਿਹੜਾ ਮਨ ਇਹਨਾਂ ਦਾ ਮੁਖੀ ਕਿਹੜਾ ਹੈ ਮਨ ਕੱਲੀ ਇੰਦਰੀ ਕੁਛ ਨਹੀਂ ਕਰ ਸਕਦੀ ਕੱਲੀ ਇੰਦਰੀ ਕੁਛ ਵੀ ਨਹੀਂ ਕਰ ਸਕਦੀ ਜਿੰਨਾ ਚਿਰ ਮਨ ਸਾਥ ਨਹੀਂ ਦਿੰਦਾ ਉਹਦਾ ਹੁਣ ਜੇ ਤੁਸੀਂ ਸੁਣ ਰਹੇ ਜੇ ਮਨ ਤੁਹਾਡਾ ਇਸ ਇੰਦਰੀ ਦੇ ਨਾਲ ਹੈ ਤੇ ਤਾਂ ਪਤਾ ਚੱਲੇਗਾ ਆਪਾਂ ਕੀ ਬੋਲ ਰਹੇ ਹਾਂ ਮਨ ਔਰ ਕਿਤੇ ਚਲਾ ਗਿਆ ਨਹੀਂ ਪਤਾ ਚੱਲੇਗਾ ਅਸੀਂ ਕੀ ਬੋਲ ਰਹੇ ਹਾਂ ਕੋਈ ਬੰਦਾ ਮੰਨ ਲਓ ਆਪਾਂ ਬਾਹਰ ਬੈਠੇ ਹਾਂ ਸੜਕ ਤੇ ਕੰਢੇ ਕਿਨਾਰੇ ਤੇ ਜਾਂ ਆਪਣੇ ਘਰ ਹੀ ਬਾਹਰ ਬੈਠੇ ਹਾਂ ਤੇ ਸਾਹਮਣੇ ਗੇਟ ਖੁੱਲ੍ਹਾ ਉਹ ਫਲਾਣਾ ਬੰਦਾ ਐਂ ਜੀ ਨਿਕਲਦਾ ਦੇਖਿਆ ਵੀ ਹੋਏਗਾ ਸਾਡੀ ਦ੍ਰਿਸ਼ਟੀ ਵੀ ਉੱਥੇ ਪੜੀ ਹੋਏਗੀ ਪਰ ਸਾਡਾ ਮਨ ਨਹੀਂ ਸੀ ਉਹਨੂੰ ਦੇਖਣ ਵਿੱਚ ਨਹੀਂ ਵੀ ਮੈਂ ਧਿਆਨ ਨਹੀਂ ਖਿਆਲ ਨਹੀਂ ਕੀਤਾ ਆਪਾਂ ਇੱਦਾਂ ਕਹਿ ਦਾਂਗੇ ਗੌਰ ਨਹੀਂ ਕੀਤੀ ਨੰਗਿਆ ਤਾਂ ਸੀਗਾ ਉੱਥੋਂ ਦੀ ਦੇਖਿਆ ਵੀ ਆਪਾਂ ਮਤਲਬ ਮਨ ਅੱਖ ਇੰਦਰੀ ਦੇ ਸਾਥ ਨਹੀਂ ਸੀ ਮਨ ਹੋਰ ਕਿਸੇ ਇੰਦਰੀ ਦੇ ਸਾਥ ਸੀ ਉਹ ਕੰਮ ਕਰ ਰਹੀ ਸੀ ਇਹਦਾ ਪ੍ਰਧਾਨ ਕਿਹੜਾ ਹੋ ਗਿਆ ਫਿਰ ਮਨ ਪੰਜ ਕਹਿਤੀਆਂ ਤਾਂ ਮਤਲਬ ਦਸੇ ਹੀ ਹੋ ਗਈਆਂ ਹਾਂ ਤੇ ਪੰਜ ਤਾਂ ਉਹਨਾਂ ਕਹਿਤੀਆਂ ਮੁੱਖ ਜਿਹੜੀਆਂ ਗਿਆਨ ਇੰਦਰੀਆਂ ਉਹ ਹੈ ਬਸ ਉਹ ਹੋ ਗਿਆ ਤੇ ਵੀ ਹੁਣ ਪਹਿਲਾਂ ਗਿਆਨ ਹੋਊਗਾ ਇਹ ਜਿਹੜਾ ਪਦਾਰਥ ਹੈ ਨਾ ਇਹ ਠੀਕ ਹੈ ਜਾਂ ਹੁਣ ਮੰਨ ਲਓ ਉੱਥੇ ਕੁਛ ਹਿੱਲਿਆ ਘਾਹ ਹਿੱਲਿਆ ਤੇ ਸਾਡੀ ਜਗਿਆਸਾ ਹੋਊਗੀ ਤੇ ਫਿਰ ਪੈਰ ਉੱਧਰ ਨੂੰ ਚੱਲਣਗੇ ਕਿਉਂਕਿ ਇੱਕ ਇੰਦਰੀ ਗਿਆਨ ਇੰਦਰੀ ਔਰ ਕਰਮ ਇੰਦਰੀ ਇਹਨਾਂ ਦੀ ਆਪਸ ਵਿੱਚ ਸੰਬੰਧ ਹੈ ਤਾਂ ਉਹਨਾਂ ਪੰਜ ਕਹਿਤਾ ਵੀ ਪੰਜ ਕੰਮ ਕਰਨਗੀਆਂ ਤੇ ਪੰਜ ਆਪਣੇ ਆਪ ਹੀ ਨਾਲ ਕਰੀ ਜਾਣਗੀਆਂ ਬਸ ਇੱਕ ਧਿਆਨ ਐਸੇ ਹਾਂ ਪੰਚਾਂ ਗੁਰ ਗੁਰੂ ਇੱਕ ਧਿਆਨ ਤੇ ਉਹ ਹੁਣ ਉਹ ਪੰਕਤੀ ਜਿਹੜੀ ਹੈ ਤਾਜੀ ਹੁਣ ਇੱਥੇ ਲਗਾ ਲੈਣੀ ਹੁਣ ਬਿਲਕੁਲ ਟੁੱਕ ਜਾਏਗੀ ਉਹ ਜਿਹੜੀ ਹੈਗੀ ਨੀ ਕਿਹੜੀ ਪੰਚਾਂ ਗੁਰੂ ਇੱਕ ਧਿਆਨ ਆਹ ਇੱਥੇ ਲਗਾ ਲਓ ਕਿਹੜਾ ਆ ਗਿਆ ਮਨੋ ਦਸ਼ੇਂਦਰੀਆ ਅਧਿਆਕਸ਼ ਮਨ ਕੀ ਹੈ ਦਸ ਇੰਦਰੀਆਂ ਦਾ ਅਧਿਆਕਸ਼ ਅਧਿਆਕਸ਼ ਕਿਹਨੂੰ ਕਹਿੰਦੇ ਆ ਪ੍ਰਧਾਨ ਨੂੰ ਬਸ ਕੁਛ ਕਹਿ ਲਓ ਮੁਖੀਆ ਕਹਿ ਲਓ ਜਾਂ ਪ੍ਰਧਾਨ ਕਹਿ ਲਓ ਸਾਡੇ ਇੱਧਰ ਕੀ ਕਹਿੰਦੇ ਪੰਜਾਬ ਚ ਸਰਪੰਚ ਤੇ ਉਧਰ ਕੀ ਕਹਿੰਦੇ ਆ ਪ੍ਰਧਾਨ ਸਰਪੰਚ ਨੂੰ ਕੀ ਕਹਿੰਦੇ ਇਹ ਗਾਓ ਦਾ ਪ੍ਰਧਾਨ ਹੈ ਮਾਰੇ ਗਾਓ ਦਾ ਪ੍ਰਧਾਨ ਹੈ ਉਹ ਪ੍ਰਧਾਨ ਬੋਲਦੇ ਉੱਤਰਾਖੰਡ ਵਿੱਚ ਪ੍ਰਧਾਨ ਬੋਲਦੇ ਮਨੋ ਦਸ਼ੇਂਦਰੀਆ ਦਕਸ਼ਾ ਹਿਤ ਪਦ ਗੋਲ ਕੇ ਸਿਤਮ ਦੇਖੋ ਉਹ ਰਹਿੰਦਾ ਕਿੱਥੇ ਵੀ ਦੱਸਿਆ ਉਹਦਾ ਸਥਾਨ ਮਨ ਕਿੱਥੇ ਰਹਿੰਦਾ ਹਿਰਦੇ ਵਿੱਚ ਹਿਰਦੇ ਦੀ ਹਿਰਦੇ ਰੂਪੀ ਜਿਹੜੀ ਗੋਲਕ ਹੈ ਨਾ ਉਹਦੇ ਵਿੱਚ ਸਿਤਮ ਉਹਦੇ ਵਿੱਚ ਬੈਠਾ ਹੋਇਆ ਹੈ ਮਨ ਤਚ ਅੰਤਃਕਰਣਮ ਬਾਹਯਸ਼ੁ ਆਵੰਤ ਤ੍ਰੈ ਦ੍ਵੀ ਕੇਂਦਰੀਯ ਦਸ਼ ਇੰਦਰੀਆ ਦਕਸ਼ਾ ਮਨਃ ਦਸ਼ੋ ਇੰਦਰੀਓ ਕਾ ਪ੍ਰੇਰਕ ਮਨ ਹੈ ਤੇ ਇੰਦਰੀਆਂ ਕਿਹਦੇ ਅਧੀਨ ਹੋ ਗਈਆਂ ਬਸ ਇਹ ਪੱਕਾ ਨੋਟ ਕਰ ਲਓ ਇੰਦਰੀਆਂ ਨੂੰ ਵਸ ਕਰਨ ਵਿੱਚ ਟਾਈਮ ਨਹੀਂ ਲੱਗਦਾ ਕਿਉਂਕਿ ਇਹ ਤਾਂ ਮਨ ਦੇ ਅਧੀਨ ਹੈ ਬਸ ਸੈਨਾਪਤੀ ਨੂੰ ਫੜ ਲਓ ਤੇ ਉਹਨੇ ਕਹਿਣਾ ਬਈ ਹਥਿਆਰ ਸੁੱਟ ਦੋ ਬਸ ਬਸ ਹੋਰ ਗਿਆ ਰਾਜੇ ਨੂੰ ਫੜ ਲਿਆ ਪ੍ਰਧਾਨ ਨੂੰ ਫੜ ਲਿਆ ਚੱਲ ਵੀ ਆਪਣੀ ਫੌਜ ਨੂੰ ਦੇਸ਼ ਦੇ ਹਥਿਆਰ ਰੱਖ ਦੋ ਹਾਂ ਠੀਕ ਆ ਵੀ ਰੱਖ ਦੋ ਬਈ ਚੱਲ ਜਦੋਂ ਮਨ ਨੂੰ ਜਿੱਤ ਲਿਆ ਤੇ ਸਮਝੋ ਪੂਰੀ ਫੌਜ ਜਿੱਤ ਲਈ ਜੱਗ ਨੂੰ ਜਿੱਤ ਲਿਆ ਇੰਦਰੀਓ ਦਸ਼ੋ ਕਾ ਪ੍ਰੇਰਕ ਮਨ ਹੈ ਹਿਤ ਪਦਮ ਦੇਖੋ ਗੋਲਕੇ ਸਥਿਤਮ मन वह मन हृदय हृदय मैंने हृदय ये जिहड़ा हृदय है कमल देखो ये जिहड़ा साडा हृदय है ना ये कैसा है जैसे कमल का फुल देखा किसी ने सारे ने देखा कि नहीं देखा पंजाबी जी पता नहीं तुसी की कहिंदे जे हां हां पानी जिहड़ा हुंदा वो कमल का फुल ऐसे मन की बनतर है हृदय की हृदय की बनतर ऐसे है देखो ऐसे हृदय की जगह है ओदे ते आराम नाल बैठा होया है उथे आर्डर करी जांदा चल भी तू आ कर कलम रूपी स्थान में रहता है तत् चा अंतःकरणम और वह मन अंतःकरण अर्थात भीतर की इंद्रिया है अंतःकरण मैंने अंतः मैंने अंदर करण मैंने साधन ज्ञान का इसलिए उन्होंने कहते अंतःकरण तो देखो एक ही मन है आप पहला आया सी ना कि अंतःकरण कितने भेद चार मन बुद्धि चेत अहंकार उनके एक ही अंतःकरण है और जदों जदों बिरती बदलती है ना उस हिसाब ना वो रूप रूप धारी जाता वही मन बन जाता वही बुद्धि बन जाता वही चित बन जाता वही अहंकार बन जाता एक ही अंतःकरण देख लो क्योंकि बाह्य इंद्रियों के बिना बाह्य विषयों के अवस्थान्तरय जानने के लिए वह मन परतंत्र है मन की करता मन थोड़ी बाहर निकल के आएगा वो इंद्रियों को प्रेरण करेगा वो फलानी चीज लियाओ जैसे सेनापति है आप थोड़ी जाएगा लैन सेना उपदेश करेगा ओ जाओ भी फलानी चीज फलाने बंदे लियाओ वो राशन लियाओ वो लियाओ आप बैठा हो वो सब लिया के रख देंगे लो जी महाराज यही हाल मन बैठा है इंद्रिया भटकाई चल भाई तू वो कम कर तू उधर देख ध्यान ना देख आ सुन आ चीज खा आ चीज ऐ कर ऐसे ऐसे आदेश करी जाएगा वो उदा उदा करी जाएगा तू इधर नू जाना तो पैर उधर नू तुर पैणगे तू ये चीज फड़नी आ तो हाथ उधर नू तुर पेगा तो किहदा दोष होया फिर ये सारे पवाड़े की जड़ कौन होया फिर पाप कराउण वाला मन पुन कराउण वाला मन मुंडे मूंद अजाए ऐसा है कुछ अंदर जेड़ा भी स्यापा कीता तो मन ने कीता तो सिर एवें मना लिया सिर दा किसे दा कि सिर ने तो कुछ कीता ही नहीं अर्थात बाह्य शब्द आदि विषयों का ग्रहण करने के लिए मन को चक्षु आदि इंद्रियों की अपेक्षा है मन को चक्षु आदि मने ये जिहड़ियां अखां चक्षु आदि दसे इंद्रियां ले लेनियां मन नू काम कराने वास्ते इन्हां दी जरूरत है कला मन कुछ नहीं कर सकता मन दस इंद्रियों का अध्यक्ष अर्थात प्रेरक है अध्यक्ष का अर्थ स्पष्ट कर दिया मैंने प्रेरक मैंने प्रेरणा देने वाला तो जेड़ा प्रेरणा दिंदा है ना सब तो वड्डा दोषी ओही हुंदा है सब तो वड्डा दोषी ओही है असली तो ओही है हुण तुसी सुनिया होगा पेपरां च रोज क्योंकि ऐसी मैं उदाहरण देने लगा ये जल्दी समझ आऊगी बंदा मरवाना पैसे दे त्या ला भी पैसे बंदा मार दे तो असली कातल कौन होया जिन्ने पैसे दिते आ जेड़ा मारन वाला उन्हें पैसे लेने जो मर्जी करा लो देखो असली तो कातल जिन्ने पैसे दिते वो है बनना तो है ही असली तो काम उन्हें करवाया उन्हें तो पैसे चाहिए सी ओ की हो गया प्रेरक ऐसे मन जेड़ा है की हो गया दसा इंद्रिया ना प्रेरक ते असली फिर जेड़ा अपराधी हो कौन हुआ मन असली अपराधी तो मन ही हुआ ना इस बात का स्पष्टीकरण अगले श्लोक के पूर्वार्ध से कहते हैं और उत्तरार्ध से मन की वैराग्य आदि का नाना वृत्तियों दिखाने के लिए सत्व आदि गुणवान मन है इस वार्ता का भी प्रदर्शन करते हैं अभी मन के गुण भी दसेंगे अवेक्ष्य अवेक्षेषु अर्थपीतेषु एतद् गुण दोष विचारिकम मैं संधि विच्छेद करके पढ़ रहा हूं सत्वम रजस सत्वम रजः ये सत्सा जेड़ा है ना इसका विसर्ग हो जाएगा सत्वम रजः तमः च अस्य गुणा विक्रियते ही तैः अक्षेसु अर्थापितेषु अर्थात चक्षु आदि इंद्रियां विषयों में स्थापित होने पर, चक्षु आदि माने दसे इंद्रियां आदि तो बाकी भी ले लेना, ये जो विषयों में लग दिया है अर्थात इंद्रियों द्वारा बाहर रूप आदि का ज्ञान होने पर, इंद्रियां अपने अपने जो विषय का ज्ञान कर दिया, ये तत् गुण दोष विचार कम, जह मन गुणों और दोष का विचार करता है, जिड़ा मन है वो गुण दोष का विचार करता है, इंद्रिया ने अपना काम करना, इन्हें रस लिया ते जेड़ा है पूरा डाटा वो मन दे पास भेजता, तो मन ने दस आ चीज है भाई, मन ने बुद्धि दे पास भेजा, बुद्धि ने कहता हाँ ये ठीक है रख लो, नहीं नहीं ये ठीक नहीं, मन तो ऊपर भी एक चीज हैगी केड़ी बुद्धि, कोई भी बंदा गलत काम करन लगता है एक बार ओदे मन चो एक बार नहीं कई बार आएगी ये ठीक नहीं है, ये ठीक नहीं है, एक बार वो कौन है
वो हुक्म है, यस
वो उनु किंदे हुक्म मन्ने होए प्रवान, आप तो मनते ही नहीं, वो असली आत्मा दी आवाज हुंदी अपनी, आंदे ना भगवान दा पता नहीं लगदा, पता क्यों नहीं लगदा, अगर अगर वो भगवान दी आवाज सुन ली आप तो काम ही बन गया, एक बार नहीं सारे दे मन च आएगा, एक बार नहीं कई बार आएगा, जदों सोचांगे नहीं नहीं छड़ पर ये नहीं
सोचना,
आप समझते हुक्म, हुक्म का तो आप दूसरे अर्थ ला लें, हुक्म का अर्थ दूसरा लगा लें, हुक्म रजाई वो जिहड़ा अंदरों आवाज उठ रही है ओदे हिसाब ना चलो, ओहो ही गुरु है ओहो ही मत है ओहो ही सब कुछ है, तो जे ओदे हिसाब ना चलोगे तो फिर चौरासी के चक्कर च नहीं पढ़ सकते, पक्का विश्वास कर लो, ये तो छाती ठोक के असं दस दें सू, अगर अंदर की आवाज के नाल कोई भी चले तो जन्म मरण का काम नहीं, फिर हुण मान लो आप बैठे हैं उठना नहीं दो घंटे नहीं भाई उठना नहीं, अंदरों आवाज आ रही नहीं बड़ा आनंद आ रहा बैठ भाई, तो मन भटका रहा नहीं नहीं बहुत हो गए चल कल सही, फिर दस मिनट घूम के फिर बैठ लें, जो घूम के बैठोगे फिर शायद वो रस ना बने, फिर दस मिनट बैठे वो फिर आनंद नहीं आना, चल छड़ फिर बहुत हो गया, तो जे उदो ही बैठे रहो तो शायद ओहो ही टाइम तुहाडा आखिरी टाइम होवे, उदो फिर ऐसे जुड़ जाए बिरती तो बस कम बन गया, इसलिए अंदर दी आवाज सुनो जिन्नी भी सुनी जा सकती है, ठीक है ना, यही तो कह रहे हैं, ये तद गुण दोष विचार कम, वो जड़ा है मन, जह मन गुण और दोषों का विचार करता है, जह विषय समीचनी है जहां असमीचनी है अर्थात ठीक है या नहीं ठीक है, इस प्रकार का विचार करने वाला मन है, सत्व रजह तमह चा अस्या गुण, ते मन दे केड़े गुण है, सत्व रज तम तीन गुण है, सत्व गुण भी मन में है, रजोगुण भी है और तमोगुण भी है, सत्व गुण रजोगुण और तमोगुण इन इस मन के गुण है ही ते विक्रिय थे, क्योंकि उस गुणों से मन विकार को प्राप्त होता है, वो जड़े गुण है वो मन ते प्रभाव डाल दे, केड़े समय केड़ा गुण बढ़िया है उसे समय जीव वही काम करेगा, अभिप्रा जे है अभिप्रा मने मतलब जे है कि है जीवात्मा परमात्मा का स्वरूप होने से सभी ज्ञान के प्रति समान है, देख लो की कह रहे हैं ना, जरा जीवात्मा है कैसा है
परमात्मा का रूप,
परमात्मा का ही रूप है, अपने आप नु अलग ना समझो, वो जड़ी ताड़े अंदरों आवाज आ रही है वो केदी आवाज है, तो फिर तुसी कौन होए, जे आपा उनु अपना स्वरूप समझ ले जेड़ा आवाज दे रहा है कि नहीं भी ये गलत काम है, तो फिर मुक्ति फेरी होएगी, नहीं तो मुक्ति नहीं है, आपा उनु समझ दे नहीं, फिर समझा किनू आपा अभास नू, ਪ੍ਰਧਾਨ ਜੀ ਕਿਹਨੂੰ ਸਮਝਿਆ ਫਿਰ ਆਪਣਾ? ਆਪਾਂ ਹੱਸਦੇ ਪਿੱਛੇ ਲੱਗੇ ਆ ਨਾ ਫਿਰ। ਉਹ ਜਿਹੜਾ ਸਾਕਸ਼ੀ ਅੰਦਰੋਂ ਆਵਾਜ਼ ਦੇ ਰਿਹਾ ਹੈ ਉਹਦੀ ਸੁਣੀ ਨੀ ਆਪਾਂ, ਤੇ ਜੇ ਉਹਦੀ ਸੁਣ ਲਈ ਕੰਮ ਬਣ ਗਿਆ ਫਿਰ ਤੂੰ। ਅਸਲੀ ਸੱਚ ਉਹੀ ਹੈ, ਆਪਾਂ ਭਗਵਾਨ ਤੋਂ ਰੋਜ਼ ਬਾਣੀ ਸੁਣਦੇ ਹਾਂ ਗੁਰੂ ਮਹਾਰਾਜ ਦੀ, ਕੀ ਕਹਿੰਦੇ ਆ, ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਿਹੋ ਪੁਕਾਰ, ਕਿ ਉਹ ਘੱਟ ਘੱਟ ਮੈਨੇ ਸਰੀਰ, ਪ੍ਰਤੀਕ ਸਰੀਰ ਦੇ ਵਿੱਚ, ਸਰੀਰ ਮਨੁੱਖ ਸਰੀਰ ਮਤ ਸਮਝ ਲੈਣਾ, ਖਾਲੀ ਸਾਰੇ ਸਰੀਰ ਜਿਤਨੇ ਵੀ ਸਰੀਰ ਹੈ, ਵੀ ਘੜਾ ਛੋਟਾ ਹੈ ਚਾਹੇ ਟੇਢਾ ਹੈ ਚਾਹੇ ਵਿੰਗਾ ਹੈ ਚਾਹੇ ਉਲਟਾ ਹੈ ਚਾਹੇ ਸਿੱਧਾ ਹੈ, ਆਕਾਸ਼ ਦੇ ਸਾਰੇ ਸਮਾਨ ਹੀ ਹੈ। ਇਸ ਲਈ ਜੈਸੇ ਜਿਤਨੇ ਵੀ ਜੀਵ ਹੈ, ਭਾਵੇਂ ਪਾਪੀ ਹੈ ਭਾਵੇਂ ਕਿ ਪੁੰਨੀ ਹੈ, ਭਾਵੇਂ ਕਿ ਸੰਤ ਹੈ ਭਾਵੇਂ ਕਿ ਅਸੰਤ ਹੈ, ਭਾਵੇਂ ਕਿ ਪਸ਼ੂ ਹੈ ਪਕਸ਼ੀ ਹੈ, ਕੀਟ ਪਤੰਗ ਸਾਰਿਆਂ ਦੇ ਵਿੱਚ ਸਮਾਨ ਹੈ ਉਹ ਭਗਵਾਨ। ਤੇ ਉਹਦੀ ਜਦੋਂ ਆਵਾਜ਼ ਸੁਣਾਂਗੇ ਤੇ ਬਸ ਉਹਦੇ ਵਿੱਚ ਆਵਾਜ਼ ਸੁਣ ਕੇ ਜਦੋਂ ਉਹੀ ਸਥਿਤੀ ਬਣਾ ਲਾਂਗੇ ਇਹ ਮੇਰੀ ਆਵਾਜ਼ ਹੈ ਤੇ ਕੰਮ ਬਣ ਗਿਆ, ਸਮਝ ਲਓ।
ਕਬੀਰ ਸਾਹਿਬ ਕੌੜੀ ਰਾਗ ਚ ਕਹਿੰਦੇ ਨੇ ਬਾਬਾ ਜੀ ਇਹ ਵੀ, ਜਦੋਂ ਮਨ ਉਹ ਆਵਾਜ਼ ਸੁਣ ਲੈਂਦਾ ਆਪਦੀ ਅਸਲੀ ਰੂਪ ਵਾਲੀ
ਜੀ,
ਮਨ ਤੂੰ ਜੋ ਸਰੂਪ ਹੈ
ਹਾਂ,
ਫਿਰ ਤਾਂ ਉਹ ਕਲਿਆਣ ਸਰੂਪ ਹੈ। ਜੇ ਉਹ ਮਤਲਬ ਇੱਧਰ ਹੀ ਹੇਲਦੀ ਅਚਦਾਬਾਸ ਵਾਲੀ
ਆਵਾਸ ਵਾਲੀ, ਹਾਂ
ਆਵਾਸ ਵਾਲੀ,
ਹਾਂ ਹਾਂ,
ਉਹ ਫਿਰ ਇੰਦਰੀਆਂ
ਪਰ ਫਿਰ ਤਾਂ ਜੀਵ ਹੈ,
ਸੰਸਾਰੀ ਫਿਰ ਜੀਵ,
ਬਸ ਇੰਨਾ ਹੀ ਫਰਕ ਹੈ ਜੀਵ। ਹੁਣ ਇਹ ਕੀ ਕਹਿ ਰਿਹਾ, ਉਹ ਕਹਿ ਰਿਹਾ ਜੀਵ ਜਿਹੜਾ ਹੈ ਇਹ ਕੀ ਹੈ, ਪਰਮਾਤਮਾ ਦਾ ਰੂਪ ਹੈ। ਤੇ ਕਿਉਂ ਕਿਹਾ ਨਾ,
ਜੇ ਉਹ ਆਵਾਜ਼ ਸੁਣ ਕੇ ਚੱਲੇ ਉਹਦੇ ਮੁਤਾਬਕ,
ਹਾਂ ਇਹ ਜੀਵ ਆਪਣਾ ਛੱਡੇ ਆਪਣਾ, ਆਪਾਂ ਤਾਂ ਕਹਿੰਦੇ ਆਪਾਂ ਸਿਮਰਨ ਕਰਾਂਗੇ ਤੇ ਉਹਨੂੰ ਮਿਲਾਂਗੇ, ਉਹ ਤਾਂ ਬਹੁਤ ਲੰਮਾ ਸਫ਼ਰ ਹੋ ਗਿਆ ਬਈ, ਉਹ ਤਾਂ ਬਹੁਤ ਲੰਮਾ ਸਫ਼ਰ ਹੋ ਗਿਆ। ਸਿੱਧਾ ਕਿਉਂ ਨਹੀਂ ਜਾਂਦੇ ਤੁਸੀਂ ਡਾਇਰੈਕਟ? ਆਪ ਬੈਕੁੰਠ ਵਿੱਚ ਜਾ ਕੇ ਉਹਨੂੰ ਮਿਲਣਾ, ਦੱਸੋ ਉਹ ਜਿਹੜਾ ਅੰਦਰ ਬੈਠਾ ਉਹਨੂੰ ਏਡੀ ਦੂਰ ਜਾ ਕੇ ਕਿਉਂ ਮਿਲਣਾ, ਇੱਥੇ ਮਿਲ ਲਓ ਨਾ। ਬਸ ਕੁੰਡੀ ਤੇ ਇੰਨੀ ਕੀ ਹੈ ਜਿਹੜੀ ਆਪਾਂ ਦੱਸ ਰਹੇ, ਅਭਿਪਰਾ ਜੈ ਹੈ ਕਿ ਜੀਵ ਆਤਮਾ ਜਿਹੜਾ ਹੈ ਉਹ ਪਰਮਾਤਮਾ ਕਾ ਰੂਪ ਹੋਣੇ ਸੇ ਸਭੀ ਗਿਆਨ ਕੇ ਪ੍ਰਤੀ ਸਮਾਨ ਹੈ, ਇਸ ਲਈ ਗੁਣ ਦੋਸ਼ ਕਾ ਵਿਚਾਰ ਨਹੀਂ ਹੋ ਸਕਦਾ, ਔਰ ਇੰਦਰੀਆਂ ਆਪਣੇ ਆਪਣੇ ਵਿਸ਼ਿਓ ਕਾ ਗਿਆਨ ਉਤਪੰਨ ਕਰਨੇ ਕਰਕੇ ਚਿਤਾਰਥ ਹੋ ਜਾਤੀ ਹੈ। ਉਹ ਆਪਣਾ ਆਪਣੇ ਵਿਸ਼ੇ ਦਾ ਉਹਨਾਂ ਗਿਆਨ ਕਰ ਲਿਆ, ਉਹਦਾ ਕੰਮ ਵਿਹਲੀਆਂ ਹੋ ਗਈਆਂ। ਅਬ ਉਨ ਗਿਆਤ ਵਿਸ਼ਿਓ ਕਾ ਗੁਣ ਅਥਵਾ ਦੋਸ਼ ਵਿਚਾਰ ਕਰਨੇ ਵਾਲਾ ਮਨ ਮੰਨ ਕੇ ਸਿਵਾਏ ਕੋਈ ਦੂਸਰਾ ਨਹੀਂ ਹੈ, ਅਤਾ ਗੁਣ ਦੋਸ਼ ਵਿਚਾਰ ਕੀ ਅਨਥਾ ਅਨੁਪੱਤੀ ਸੇ ਮਨ ਕੀ ਸਿੱਧੀ ਹੋਤੀ ਨਹੀਂ। ਉਹ ਸ਼ੰਕਾਵਾਦੀ ਨੇ ਸ਼ੰਕਾ ਕਰ ਲਈ, ਠੀਕ ਹੈ ਨਾ, ਉਹ ਕਹਿੰਦੇ ਮਨ ਕੀ ਸਿੱਧੀ ਨਹੀਂ ਹੋ ਰਹੀ, ਇਹ ਤਾਂ ਇੰਦਰੀਆਂ ਹੀ ਕਰ ਰਹੀਆਂ, ਮਨ ਉਹ 'ਚ ਕੀ ਕਰ ਰਿਹਾ। ਤਥਾਪੀ ਮਨ ਪੰਚ ਭੂਤੋਂ ਕੇ ਦੁਆਰਾ ਤ੍ਰਿਗੁਣ ਕਾ ਕਾਰੀ ਹੈ, ਮਨ ਜਿਹੜਾ ਹੈ ਇਹ ਕੈਸਾ ਹੈ, ਤ੍ਰਿਗੁਣ, ਇਹ ਸਾਰਾ ਸੰਸਾਰ ਕੈਸਾ ਹੈ, ਤ੍ਰਿਗੁਣ। ਗੀਤਾ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਰਜਨ ਨੂੰ ਉਪਦੇਸ਼ ਕਰਦੇ ਆ, ਨਿਸ਼ਤ੍ਰੈ ਗੁਣ ਭਵਰਜਣ, ਨਿਸ਼ਤ੍ਰੈ ਗੁਣ ਇਹ ਤਿੰਨਾਂ ਗੁਣਾਂ ਤੋਂ ਉੱਪਰ ਉੱਠ। ਇਹ ਅਸਲੀ ਤਿੰਨ ਗੁਣ ਆਪਾਂ ਕਿਹਨੂੰ ਕਹਿੰਦੇ ਹਾਂ, ਸਰਵਣ ਮਨਨ ਨਿਧਿਆਸਨ। ਇਹ ਜਿੰਨਾ ਚਿਰ ਕਰਦੇ ਜੇ ਉਹਨਾਂ ਚਿਰ ਕਿੱਥੇ ਜੇ, ਹੁਣ ਕਿੰਨਾ ਚਿਰ ਹੋ ਗਿਆ ਕਰਦਿਆਂ, ਉਮਰ ਹੀ ਨਿਕਲ ਗਈ, ਹੁਣ ਤਾਂ ਇਹ ਕਰ ਲਿਆ, ਪਹਿਲਾਂ ਹੋਰ ਕਿਸੂ ਸਰਵਣ ਕਰਦੇ ਸੀ ਆਪਾਂ, ਤਾਂ ਕੁਛ ਫਾਇਦਾ ਹੋਇਆ? ਗੰਭੀਰਤਾ ਦੇ ਸੋਚਣ ਵਾਲੀ ਇਹ ਗੱਲ ਹੈ ਵੀ ਜਦੋਂ ਜਦੋਂ ਤੋਂ ਆਪਾਂ ਹੋਸ਼ ਸੰਭਾਲੀ, ਠੀਕ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਵਿੱਚ ਕੋਈ ਅੰਤਰ ਆਇਆ? ਜਿੱਦਾਂ ਆਪਾਂ ਪਹਿਲਾਂ ਸੀ ਉਹੋ ਜਿਹਾ ਤਾਂ ਨਹੀਂ ਕਿਤੇ ਹੁਣ, ਕੁਛ ਫਰਕ ਪਿਆ ਨਹੀਂ? ਆਪਣੇ ਆਪਣੇ ਮਨ ਦੀ ਕੰਪਾਸ ਦੱਸ ਰਹੇ ਆਪਾਂ, ਆਪਣੇ ਆਪਣੇ ਮਨ 'ਚ ਐਸਾ ਵਿਚਾਰ ਕਰਨਾ ਚਾਹੀਏ, ਜੇ ਨਹੀਂ ਪਿਆ ਤਾਂ ਫਿਰ ਆਪਾਂ ਪਾਉਣਾ ਚਾਹੀਦਾ, ਉਹ ਕੰਮ ਕਰੋ ਜਿਹਦੇ ਨਾਲ ਫਰਕ ਪਵੇ, ਅਤੇ ਜੇ ਪਿਆ ਹੀ ਨਹੀਂ ਤਾਂ ਫਿਰ ਤਾਂ ਉਹੀ ਗੱਲ ਹੋਈ, ਫਿਰ ਤਾਂ ਕੋਲੂ ਵਾਲੇ ਬਲਦ ਵਾਲੀ ਗੱਲ ਹੋ ਗਈ, ਉਹ ਸੋਚਦਾ ਮੈਂ ਇੰਨਾ ਚੱਲ ਲਿਆ ਅਤੇ ਹੈ ਉੱਥੇ ਦਾ ਉੱਥੇ ਹੀ, ਉਹ ਸੋਚਦਾ ਮੈਂ ਸਵੇਰ ਦਾ ਚੱਲਿਆ ਸ਼ਾਮ ਹੋ ਗਈ ਆ, ਤਾਂ ਉਹ ਹੈ ਕਿੱਥੇ ਆ, ਉੱਥੇ ਦਾ ਉੱਥੇ, ਕਿਤੇ ਇਹ ਹਾਲਤ ਨਹੀਂ ਹੋ ਗਿਆ ਸਾਡਾ? ਇਹ ਹੁਣ ਵਿਚਾਰ ਕਰ ਲੈਣਾ ਵੀ ਮਨ 'ਚ ਜਾ ਕੇ, ਜਦਪਿ ਮਨ ਪੰਚ ਭੂਤੋਂ ਦੁਆਰਾ ਤ੍ਰਿਗੁਣ ਕਾ ਕਾਰਿਯ ਹੈ, ਇਸ ਲਈ ਤ੍ਰਿਗੁਣਮਯ ਕਾ ਕਾਰਿਯ ਮਨ ਹੈ ਐਸਾ ਕਹਿਣਾ ਚਾਹੀਏ। ਮਨ ਕਾ ਗੁਣ ਸੱਤਵ ਆਦਿ ਹੈ ਐਸਾ ਨਹੀਂ ਕਹਿਣਾ ਚਾਹੀਏ, ਕਿਉਂਕਿ ਉਹ ਕਹਿ ਰਿਹਾ ਮਨ ਸਤੋ ਗੁਣ ਥੋੜ੍ਹੀ ਹੈ, ਮਨ ਤਾਂ ਤਿੰਨਾਂ ਗੁਣਾਂ ਦੇ ਵਿੱਚ ਮਿਲਿਆ ਹੋਇਆ, ਖਾਲੀ ਸਤੋ ਗੁਣ ਹੀ ਥੋੜ੍ਹੀ ਹੈ। ਤਥਾਪਿ ਉਪਾਦਾਨ ਕਾਰਨ ਤ੍ਰਿਗੁਣ ਕਾਰਿਯ ਮਨ ਮੇ ਅਨੁਗਤ ਹੈ, ਅਨੁਗਤ ਮੈਨੇ ਪਰੋਇਆ ਹੋਇਆ, ਓਤਪੋਤ ਜਿਹਨੂੰ ਕਹਿੰਦੇ ਆ। ਤਥਾ ਉਸ ਗੁਣੋ ਸੇ ਮਨ ਕਾ ਕਾਮਾਦੀ ਵਿਕਾਰ ਰੂਪ ਵਿਰਤੀ ਹੋਤੀ ਹੈ, ਇਸ ਕਾਰਨ ਸੇ ਮਨ ਕੇ ਗੁਣ ਸੱਤਵਾਦੀ ਹੈ ਐਸਾ ਕਿਹਾ। ਸੱਤਵਾਦੀ ਗੁਣੋ ਸੇ ਹੋਣੇ ਵਾਲੀ ਮਨ ਕੀ ਵਿਕਰਿਆਓਂ ਕੋ ਵਿਸਤਾਰ ਸੇ ਕਹਿਤੇ ਹੈ, ਡੇਢ ਸ਼ਲੋਕ ਮੇਂ ਵਿਸਥਾਰ ਸੇ ਦੱਸਣ ਲੱਗੇ ਹੁਣ ਤੁਹਾਨੂੰ ਕੀ ਕਹਿੰਦੇ ਆ। ਵੈਰਾਗਿਅਮ ਸ਼ਾਂਤੀ ਰੌਦਿਆ ਮਿਥਿਆਦਿਆ ਸੱਤਵ ਸੰਭਵਾ ਕਾਮ ਕ੍ਰੋਧੋ ਲੋਭ ਤਿਆਂਤਾ ਵਿਦਿਆਦਿਆ ਰਜੋਸਥਿਤਾ। ਵੈਰਾਗਿਅਮ ਸ਼ਾਂਤੀ ਕੀ ਕਹਿੰਦੇ ਆ, ਵੈਰਾਗਿਅਮ ਸ਼ਾਂਤੀ ਕਸ਼ਾ ਹੈ ਨਾ, ਕਸ਼ਾ ਇਹ ਜਿਹੜਾ ਕਸ਼ਾ ਹੈ ਇਹ ਕਿਤੇ ਹਿੰਦੀ ਚ ਅਕਸ਼ਰ ਨਹੀਂ ਹੈਗਾ, ਇਹ ਬਣਦਾ ਕਿੱਦਾਂ ਫਿਰ, ਕੱਕਾ ਔਰ ਕੱਕਾ ਅੱਧਾ ਸ਼ੀਸ਼ਾ ਪੂਰਾ ਜਦੋਂ ਮਿਲਣਗੇ ਉਦੋਂ ਇਹ ਬਣੇਗਾ ਅਕਸ਼ਰ। ਇਸ ਵੇਲੇ ਪਹਿਲਾਂ ਕੀ ਬੋਲੇਗਾ, ਕੱਕਾ ਪ੍ਰਸ਼ਾਂਤੀ, ਵੈਰਾਗਿਅਮ ਸ਼ਾਂਤੀ ਰੌਦਿਅਮ ਤ੍ਰਿਗੁਣਾ ਤ੍ਰਿਸ਼ਣਾ,
ਕੱਕਾ ਪੂਰਾ ਨਹੀਂ ਸ਼ੀਸ਼ਾ
ਹੁੰਦਾ, ਨਹੀਂ ਕੱਕਾ ਅੱਧਾ, ਕਕਸ਼ਾ ਨਹੀਂ ਹੁੰਦੀ ਜੈਸੇ ਕਕਸ਼ਾ ਮੈਨੇ ਕਲਾਸ, ਤੇ ਕਕਸ਼ਾ ਕੱਕਾ ਅੱਧਾ ਹੋ ਗਿਆ ਤੇ ਸ਼ਾਹ ਪੂਰਾ ਹੋ ਗਿਆ ਕਕਸ਼ਾ, ਇਹੀ ਤਾਂ ਵਿਆਕਰਨ ਦੀਆਂ ਪਰਿਭਾਸ਼ਾ। ਵਿਆਕਰਨ ਤਾਂ ਇੱਕ ਵਾਰ ਜੀਵਾਂ ਨੂੰ ਸ਼ੁੱਧ ਕਰ ਦੇਗੀ, ਕੈਸੇ ਅਕਸ਼ਰ ਉਹਦੇ ਵਿੱਚ ਅਕਸ਼ਰ ਕਿਹੜੇ ਕਿਹੜੇ ਹੈ, ਪਹਿਲਾਂ ਕਿਹੜਾ ਬੋਲਣਾ, ਬਾਅਦ ਚ ਕਿਹੜਾ ਬੋਲਣਾ, ਆਪੇ ਅਕਸ਼ਰ ਸ਼ੁੱਧ ਉਚਾਰਨ ਹੋਏਗਾ। ਸਾਡੇ ਗੁਰੂ ਜੀ ਕਹਿੰਦੇ ਧ੍ਰਿਤਰ ਗੀਤਾ ਦਾ ਪਹਿਲਾ ਸ਼ਲੋਕ ਹੈ ਨਾ, ਧਰਮਕ ਖੇਤਰੇ ਕੁਰੁਖ ਖੇਤਰੇ, ਤੇ ਪੜ੍ਹਦੇ ਧਰਮ ਖੇਤਰੇ ਕੁਰੁਖ ਖੇਤਰੇ, ਇਹ ਤਾਂ ਗਲਤ ਹੋ ਗਿਆ, ਉਹ ਦੋ ਅਕਸ਼ਰ ਹੈ ਧਰਮਕ ਖੇਤਰੇ ਕੁਰੁਖ ਖੇਤਰੇ, ਕੱਕਾ ਤਾਂ ਹੀ ਅੱਧਾ ਪਹਿਲਾਂ ਉਚਾਰਨ ਹੋਗਾ, ਧਰਮਕ ਕਾ ਆ ਗਿਆ ਖੇਤਰੇ, ਤਾਂ ਹੀ ਤਾਂ ਉਚਾਰਨ ਸ਼ੁੱਧ ਹੋਗਾ ਜਦੋਂ ਪੂਰਾ ਪੂਰਾ ਇੱਕ ਇੱਕ ਅਕਸ਼ਰ ਜਿੱਥੇ ਜਿੱਥੇ ਹੈ ਉੱਥੇ ਉੱਥੇ ਬੋਲਿਆ, ਅੱਧਾ ਅੱਧਾ ਬੋਲਿਆ ਜਾਂ ਪੂਰਾ ਪੂਰਾ। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ ਹੇਕਲ ਆਦਮੀ ਲੰਮੀ, ਉਹ ਤਾਂ ਗਲਤ ਹੋ ਗਿਆ, ਨਿੰਦਾ ਦੀ ਗੱਲ ਨਹੀਂ ਕਰ ਰਿਹਾ ਮੈਂ, ਕਿਉਂ ਹੇਕ ਆਖਰੀ ਮੈਂ ਲੱਗਣੀ ਚਾਹੀਏ, ਬੀਚ ਮੈਂ ਲੱਗ ਗਈ ਤਾਂ ਗੜਬੜ ਹੋ ਜਾਂਦਾ ਇਹਨਾਂ ਦਾ। ਚਲੋ ਉਹ ਸਾਡੇ ਵਿਸ਼ੇ ਨਹੀਂ ਹੈ, ਉੱਧਰ ਆਪਾਂ ਕਿਉਂ ਜਾਣਾ, ਕਿਉਂ ਜੀ, ਨਾ ਨਾ ਉਹ ਸਾਡਾ ਵਿਸ਼ੇ ਨਹੀਂ, ਆਪਾਂ ਕਿਉਂ ਬੋਲੀਏ ਉੱਥੇ, ਜਦੋਂ ਕੋਈ ਪੁੱਛੇਗਾ ਦੇਖੀ ਜਾਓ। ਚਲੋ ਜੀ, ਹਾਂਜੀ, ਕਾਮ ਕ੍ਰੋਧ ਲੋਭ ਇਹੀ ਨਾ, ਕਾਮ ਕ੍ਰੋਧ ਲੋਭ ਔਰ ਪ੍ਰਯਤਨ ਇਤਿਆਦਿ ਰਸੋ ਉਥਿਤਾ, ਇਤਿਆਦਿ ਰਜੋ ਗੁਣ ਸੇ ਉਤਪੰਨ ਹੋਤੇ ਹੈ। ਦੇਖ ਲੋ ਰਜੋ ਗੁਣ ਦੇ ਕਿਹੜੀ ਕਾਰੇ ਹੈ, ਕਾਮ ਕ੍ਰੋਧ, ਕਾਮ ਕ੍ਰੋਧ ਲੋਭ, ਕਾਮਹਾ ਕ੍ਰੋਧਸ ਤਥਾ ਲੋਭਾ ਤਸਮਾਤ ਇਹ ਤਾਂ ਤ੍ਰੈਮ ਤਜੇਤ। 16ਵੇਂ ਅਧਿਆਏ ਦੇ ਵਿੱਚ ਗੀਤਾ ਦੇ ਭਗਵਾਨ ਕਹਿੰਦੇ ਆ ਕਾਮ ਕ੍ਰੋਧ ਲੋਭ ਇਹ ਕਹਿੰਦੇ ਖੁੱਲੇ ਹੋਏ ਨਰਕ ਦੇ ਦੁਆਰ ਹੈ। ਤੁਸੀਂ ਤਾਂ ਇੱਥੋਂ ਕਹਿਤਾ ਸੀ, ਉੱਥੇ ਚੱਲ ਪਿਆ ਫਿਰ, ਅੱਛਾ ਅੱਛਾ ਚਲੋ ਉਹੀ ਦੱਸੋ ਕਿਹੜਾ। ਅੱਛਾ ਤ੍ਰਿਸ਼ਨਾ ਰਹਿਤ੍ਯ ਰੂਪ ਵੈਰਾਗ੍ਯ ਸ਼ਮਾ ਸਹਿਨਸ਼ੀਲਤਾ। ਦੇਖੋ ਤ੍ਰਿਸ਼ਨਾ ਕਿਹਨੂੰ ਕਹਿੰਦੇ ਆ, ਤ੍ਰਿਸ਼ਨਾ ਰਹਿਤ ਵਿਰਾਗ੍ਯ, ਤ੍ਰਿਸ਼ਨਾ ਰਹਿਤ ਹੋ ਜਾਣਾ, ਵਿਰਾਗ੍ਯ ਔਰ ਸ਼ਮਾ ਮੈਨੇ ਸਹਿਨਸ਼ੀਲਤਾ, ਜੇ ਤੇ ਸਹਿਨਸ਼ੀਲਤਾ ਨਹੀਂ ਉਹ ਸ਼ਮਾ ਕੀ ਕਰੇਗਾ, ਕਿਸੇ ਨੇ ਗਲਤੀ ਕੀਤੀ ਹੋਈ ਨਾ ਮਾਰ ਉਸ ਥੱਪੜ ਮਾਰਤੀ ਦੋ ਚਾਰ, ਲੈ ਉਹ ਕਦੀ ਸ਼ਮਾ, ਫਿਰ ਫਿਰ ਅੱਗੇ ਤਾਂ ਨਹੀਂ ਅਸੀਂ ਕਰਨੀ, ਹੁਣ ਤਾਂ ਉਹਨੂੰ ਜਿਹੜੀ ਸਜ਼ਾ ਮਿਲਣੀ ਮਿਲ ਗਈ, ਹੁਣ ਫਿਰ ਉਹਨੂੰ ਕਿਉਂ ਕਹਿਣਾ ਅੱਗੇ ਐਂ ਕਰਨਾ ਨਹੀਂ, ਜਾਂ ਤਾਂ ਪਹਿਲਾਂ ਨੂੰ ਬਿਠਾਉਂਦੇ ਸੁਭਾਅ ਸਮਝਾਉਂਦੇ ਵੀ ਦੁਬਾਰਾ ਐਸਾ ਨਹੀਂ ਕਰਨਾ, ਇਹ ਗਲਤ ਕੰਮ ਹੈ, ਤੇ ਫਿਰ ਤਾਂ ਸ਼ਮਾ ਹੋ ਗਈ, ਬਾਅਦ ਚ ਸਮਝਾਉਣਾ ਪਹਿਲਾਂ ਦੋ ਚਾਰ ਕੱਸ ਕੇ ਮਾਰਦੀਆਂ, ਏਦਾਂ ਨਹੀਂ ਕਰੀ ਜਾਂਦਾ, ਉਹ ਤੇ ਹੋ ਗਿਆ ਕੰਮ, ਫਿਰ ਤੁਹਾਨੂੰ ਸਮਝਾਉਣ ਲੱਗ ਜਾਣਾ, ਸ਼ਮਾ ਦਿਖਾਉਣ ਲੱਗ ਜਾਣਾ, ਫਿਰ ਕਿੱਥੋਂ ਆ ਗਈ ਸ਼ਮਾ, ਪਹਿਲਾਂ ਨਹੀਂ ਸੀ ਤਾਂ
ਪਹਿਲਾਂ ਸਮਝਾਉਂਦੇ ਜੇ ਜ਼ਿਆਦਾ ਕੰਮ ਕਰਦੇ ਪਹਿਲਾਂ
ਸਹਿਣਸ਼ੀਲਤਾ ਉਧਾਰਤਾ ਇਤਿਆਦਿਹਾ ਸਤਵ ਸੰਭਵ ਇਤਿਆਦਿ ਬਿਰਤੀਆਂ ਅਰਥਾਤ ਵਿਕਾਰ ਸਤੋ ਗੁਣ ਸੇ ਉਤਪੰਨ ਹੋਤੇ ਹੈ ਇਹ ਜਿਹੜੀਆਂ ਚੀਜ਼ਾਂ ਹੈ ਨਾ ਇਹ ਸਤੋ ਗੁਣ ਦੀਆਂ ਹੈ ਜਦੋਂ ਸਤੋ ਗੁਣ ਆਏਗਾ ਫਿਰ ਸਹਿਣਸ਼ੀਲਤਾ ਵੀ ਆਏਗੀ ਫਿਰ ਵੈਰਾਗ ਵੀ ਆਏਗਾ ਫਿਰ ਸ਼ਮਾ ਭਾਵ ਵੀ ਆਏਗਾ ਨੂੰ ਗਾਲਾਂ ਕੱਢਦਾ ਨਿੰਦਾ ਕਰਦਾ ਕਰਦਾ ਫਿਰ ਤਾਂ ਕੀ ਆ ਇਹ ਸ਼ਬਦ ਬੋਲ ਰਿਹਾ ਹੈ ਸ਼ਬਦ ਕਿਹਦਾ ਗੁਣ ਹੈ ਆਕਾਸ਼ ਦਾ ਮੇਰਾ ਥੋੜੀ ਆ ਮੈਂ ਕਰਦਾ ਰਿਹਾ ਸਾਰਾ ਦਿਨ ਭਾਵੇਂ ਨਿੰਦਾ ਕਰਦਾ ਰਿਹਾ ਕੀ ਹੋਜੂਗਾ ਗਾਲਾਂ ਕੱਢਦਾ ਤੇ ਕੱਢਦਾ ਰਹੇ ਨਾ ਫਿਰ ਕੀ ਆ ਗਾਲਾਂ ਹੀ ਕੱਢ ਰਿਹਾ ਉਹ ਸ਼ਬਦ ਨੂੰ ਆਕਾਸ਼ ਨੂੰ ਸੁਣਾ ਰਿਹਾ ਆਕਾਸ਼ ਦਾ ਗੁਣ ਉਹ ਗ੍ਰਹਿਣ ਕਰ ਲਏਗਾ ਹੁਣ ਮੰਨ ਲਓ ਆਹ ਤੁਸੀਂ ਸਾਨੂੰ ਦਿੱਤੇ ਠੀਕ ਆ ਆਪਾਂ ਰੱਖ ਲਏ ਕਿਹਦੇ ਹੋ ਗਏ ਸਾਡੇ ਤੇ ਜੇ ਆਪਾਂ ਤੁਹਾਨੂੰ ਕਹਿੰਦੇ ਵੀ ਚੁੱਕੋ ਬਈ ਸਾਨੂੰ ਨੀ ਚਾਹੀਦੇ ਕਿਹਦੇ ਹੋ ਗਏ ਤੁਹਾਡੇ ਗਾਲਾਂ ਕੋਈ ਦੇ ਰਿਹਾ ਆਪਾਂ ਵੀ ਦੇ ਦਿੱਤੀਆਂ ਅੱਗੋਂ ਤੇ ਕੀ ਆਪਾਂ ਉਹਨਾਂ ਸਵੀਕਾਰ ਕੀਤਾ ਤਾਂ ਹੀ ਦਿੱਤੀਆਂ ਤੇ ਜੇ ਨਾ ਤੇਰੀ ਚੀਜ਼ ਤੂੰ ਚੱਕ ਵੀ ਫਿਰ ਫਿਰ ਤੇ ਉਹਦੀਆਂ ਹੋ ਗਈਆਂ ਕੱਢਣ ਡਿਆ ਉਹਨੂੰ ਕਿਹਾ ਵੀ ਤੇਰੀਆਂ ਤੇਰੀ ਵਸਤੂ ਤੂੰ ਆਪਣੇ ਪਾਸ ਹੀ ਰੱਖ ਸਾਨੂੰ ਨੀ ਚਾਹੀਦੀ ਤੇ ਜੇ ਆਪਾਂ ਉਹਨੂੰ ਜਵਾਬ ਦੇ ਦਿੱਤਾ ਇਹਦਾ ਅਰਥ ਹੋਇਆ ਉਹਨੇ ਜਿਹੜੀਆਂ ਗਾਲਾਂ ਕੱਢੀਆਂ ਆਪਾਂ ਸਵੀਕਾਰ ਕਰ ਲਈਆਂ ਤਾਂ ਹੀ ਉੱਤਰ ਦਿੱਤਾ ਇਹ ਜਿਹੜੇ ਗੁਣ ਕਿੱਥੋਂ ਆਏ ਸਤੋ ਗੁਣ ਚੋਂ ਠੀਕ ਹੈ ਤੇ ਰਜੋ ਗੁਣ ਦੇ ਕਿਹੜੇ ਗੁਣ ਹੋ ਗਏ ਕਾਮ ਕ੍ਰੋਧ ਲੋਭ ਕਾਮਾ ਕ੍ਰੋਧਸ ਤਥਾ ਲੋਭਾ ਤਸਮਾਤ ਇਹ ਤਤ ਤ੍ਰੈਮ ਤਜੇਤ ਭਗਵਾਨ ਕ੍ਰਿਸ਼ਨ ਕਹਿ ਰਹੇ ਹੇ ਅਰਜਨ ਇਹ ਖੁੱਲੇ ਹੋਏ ਨਰਕ ਦੇ ਦੁਆਰ ਹੈ ਕਿਹੜੇ ਕਾਮ ਕ੍ਰੋਧ ਔਰ ਲੋਭ ਇਹ ਖੁੱਲੇ ਹੋਏ ਨਰਕ ਦੇ ਦੁਆਰ ਹੈ ਤਸਮਾਤ ਇਸ ਲਈ ਤ੍ਰੈਮ ਤਜੇਤ ਇਹ ਤਿੰਨਾਂ ਨੂੰ ਛੱਡ ਦੇ ਤੂੰ ਤੂੰ ਨਰਕ ਚ ਕਿਉਂ ਜਾਣਾ ਦੇਖ ਲਓ ਕੀ ਕਹਿ ਰਹੇ ਪ੍ਰਯਤਨ ਇਤਿਆਦਿ ਰਜਸਤੋਸਥਾ ਇਤਿਆਦਿ ਰਜੋ ਗੁਣ ਸੇ ਉਤਪੰਨ ਹੋਤੇ ਹੈ ਇਹ ਰਜੋ ਗੁਣ ਸੇ ਉਤਪੰਨ ਹੋਣਗੇ ਕਿਹੜੇ ਕਾਮ ਕ੍ਰੋਧ ਲੋਭ ਹੈ ਬਸ ਚਲਾਏਮਾਨ ਤੇ ਹੁਣ ਲੋਭ ਆਏਗਾ ਤੇ ਫਿਰ ਉਹ ਤੇ ਭਜਾਏਗਾ ਹੀ ਕ੍ਰੋਧ ਆਏਗਾ ਬਸ ਉਹਨੇ ਤੇ ਬਸ ਕਰ ਦੇਣਾ ਆਪਣਾ ਕੰਮ ਉਹਨੇ ਵੱਡਾ ਛੋਟਾ ਮਾਂ ਭੈਣ ਕੁਛ ਨੀ ਦੇਖਣਾ ਜੋ ਮੂੰਹ ਚ ਆਇਆ ਵਗ ਦੇਣਾ ਆ ਗਏ ਪੰਦਰਵੇਂ ਸ਼ਲੋਕ ਕੇ ਉਤਰਾਰਧ ਸੇ ਲੇਕਰ ਸੋਲਵੇਂ ਸ਼ਲੋਕ ਕੇ ਪੂਰਵਾਰਧ ਪ੍ਰਯੰਤ ਗ੍ਰੰਥ ਕੇ ਵਿਰਾਗਿਆਦਿ ਸਤੋ ਗੁਣ ਕੇ ਕਾਰਿਕਾ ਤਥਾ ਰਜੋ ਗੁਣ ਤਮੋ ਗੁਣ ਕੇ ਕਹਿਤੇ ਹੋਏ ਕਾਰਿਕਾ ਫਲ ਅਲੱਗ ਅਲੱਗ ਦਿਖਾਤੇ ਹੈ ਹੁਣ ਆਉਂਦੇ ਤੁਹਾਨੂੰ ਜਿਹੜੇ ਦੱਸ ਦਿੱਤੇ ਆ ਹੁਣ ਇਹਨਾਂ ਦਾ ਤੁਹਾਨੂੰ ਅਲੱਗ ਅਲੱਗ ਦੱਸਦੇ ਹਾਂ ਤੇ ਰਜੋ ਗੁਣ ਸਤੋ ਗੁਣ ਕੀ ਕੰਮ ਕਰਦਾ ਹੈ ਰਜੋ ਗੁਣ ਕੀ ਕਰਦਾ ਤਮੋ ਗੁਣ ਕੀ ਕਰਦਾ ਨਾ ਮੰਨ ਲਓ ਤਮੋ ਗੁਣ ਕੀ ਕਰਦਾ ਨਿੰਦਰਾ ਆਲਸ ਤਮੋ ਗੁਣੀ ਪੁਰਸ਼ਾ ਸੁੱਤਾ ਰਹੇਗਾ ਚਲੋ ਨਾ ਪਾਪ ਕੀਤਾ ਨਾ ਪੁੰਨ ਕੀਤਾ ਸੁੱਤਾ ਤਾਂ ਰਿਹਾ ਤੇ ਕੀ ਹੋਇਆ ਟਾਈਮ ਬੇਕਾਰ ਚਲਾ ਗਿਆ ਜੀਵਨ ਸਾਰਾ ਬੇਕਾਰ ਨਿਕਾਲ ਦਿੱਤਾ ਨਾ ਪਾਪ ਹੋਇਆ ਨਾ ਪੁੰਨ ਹੋਇਆ ਤਮੋ ਗੁਣ ਚ ਚਲਾ ਗਿਆ ਸਾਰਾ ਜੀਵਨ ਔਰ ਜੇ ਰਜੋ ਗੁਣ ਚ ਆ ਗਿਆ ਤੇ ਉਹ ਫਿਰ ਦੌੜਾ ਫਿਰੇਗਾ ਇਹ ਵੀ ਕਰ ਲਾਂ ਉਹ ਵੀ ਕਰ ਲਾਂ ਉਹ ਵੀ ਕਰ ਲਾਂ ਇਹ ਚ ਪਾਪ ਪੁੰਨ ਹੋਣਗੇ ਪਾਪ ਪੁੰਨ ਹੋਣਗੇ ਉਹ ਫਿਰ ਜਨਮ ਮਰਨ ਦਾ ਕਾਰਨ ਬਣ ਗਏ ਜੋ ਸਤੋ ਗੁਣ ਚ ਆ ਜਾਓਗੇ ਸਤਵਾ ਸੰਜਾਇ ਤੇ ਗਿਆਨ ਸਤੋ ਗੁਣ ਸੇ ਗਿਆਨ ਹੋਏਗਾ ਇਹ ਆ ਗਏ ਫਿਰ ਇਹੀ ਦੱਸਣਗੇ ਆਲਸਯ ਭ੍ਰਾਂਤੀ ਤੰਦਰਾ ਦਿਆਹ ਵਿਕਾਰਸ ਤਮਸੋ ਥਿਤਾਹ ਸਤਵੈਕੈ ਪੁਣ੍ਯ ਨਿਸ਼ਪੱਤੀ ਪਾਪੋਤਪੱਤੀ ਚ ਰਾਜਸੈ ਰਜੋ ਗੁਣ ਸੇ ਪਾਪ ਹੋਣਗੇ ਇਸ ਲਈ ਰਜੋ ਗੁਣ ਨੂੰ ਆਪਣੇ ਅੰਦਰ ਵੜਨੇ ਨਹੀਂ ਦੇਣਾ ਚਾਹੀਦਾ ਆਲਸ ਭ੍ਰਾਂਤੀ ਆਦਿ ਦੇਖੋ ਆਲਸ ਭਰਮ ਗਿਆਨ ਔਰ ਨਿੰਦਰਾ ਆਲਸ ਭਰਮ ਗਿਆਨ ਔਰ ਨਿੰਦਰਾ ਆਦਿਕ ਵਿਕਾਰ ਤਮੋ ਗੋ ਤਮਸੋ ਉਥਿਤਾ ਤਮੋ ਗੁਣ ਸੇ ਉਤਪੰਨ ਹੁੰਦੇ ਆ ਇਹ ਇੱਕ ਇੱਕ ਗੁਣ ਗੁਣ ਦਾ ਕਾਰੀ ਸ੍ਰਿਸ਼ਟੀ ਤਿੰਨਾਂ ਗੁਣਾਂ ਤੋਂ ਬਣੀ ਹੈ ਨਾ ਸਤੋ ਗੁਣ ਰਜੋ ਗੁਣ ਤਮੋ ਗੁਣ ਇਹਨਾਂ ਪਹਿਲਾਂ ਤਮੋ ਗੁਣ ਲੈ ਲਿਆ ਤਮੋ ਗੁਣ ਜਦੋਂ ਤੁਹਾਡੇ 'ਚ ਆਉਂਦਾ ਤਾਂ ਕੀ ਕਰੇਗਾ ਉਹ ਇਹ ਸੁਣ ਕੇ ਨਹੀਂ ਚੱਲ ਜਾਣਾ ਆਪਣੇ 'ਤੇ ਘਟਾਉਣਾ ਹੈ ਹੁਣ ਮੇਰੇ 'ਚ ਕਿਹੜਾ ਗੁਣ ਹੈ ਠੀਕ ਹੈ ਨਾ ਉਹ ਕਹਿੰਦਾ ਜਦੋਂ ਤਮੋ ਗੁਣ ਆਏਗਾ ਨਾ ਤਾਂ ਫਿਰ ਕੀ ਹੋ ਜਾਏਗਾ ਆਲਸ ਔਰ ਭਰਮ ਗਿਆਨ ਔਰ ਨਿੰਦਰਾ नींद जदों गूढ़ तमोगुण आएगा तब गूढ़ी निंद्रा आएगी। मन संकल्प सोचा में पिया रहा ना तो फिर नींद नहीं आएगी, फिर क्यों रजोगुण च पिया है ना मन, तो तमोगुण पूरा आएगा तब नींद आएगी। आलस भ्रांति ज्ञान और निंद्रा आदिक विकार तमसो स्थितः विकारः परिणाम तमोगुण से उत्पन्न होते हैं। सात्विक ही पुण्य निष्पत्ति सतोगुण के कार्य वैराग्य आदि से पुण्य की प्राप्ति उत्पत्ति होती है। सतोगुण से की होगा पुण्य होंगे और पापोत्पत्ति चार राज से ही, और पाप की उत्पत्ति रजोगुण के कार्य क्रोध आदि से होती है। काम क्रोध लोभ ये तम रजोगुण से होंगे, इन्हें से पाप होंगे, यही पाप ग्रहण के बंदे रजोगुण जेड़ा है। अब 16वें श्लोक के उत्तरार्ध अंताकरण आदि सबों का प्रभु को बताते हैं। अब अंताकरण जेड़ा सारे का प्रभु है, मालक है, हुण उहदे बारे दसदे आ, उहदे बारे हुण तुहानूं कल दसांगे। टाइम भी हो गया।